ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਬਿਤ ਭੂਮ ਸੇਜ ਮੂਲ ਫਲ ਮੇਦ ਨਾਵ ਵਲ ਕਾਲ ਕਰਨੇ ਨਾ ਪਰੇ ਦੇਵ ਆਗੇ ਰਜ ਧਰੇ ਹੈ ਕਰੋ ਇਨ ਸਾਥ ਰਤ ਪਿਆਰੀ ਪ੍ਰੇਮ ਵਾਰੀ ਮਤ ਉੱਠੋ ਉੱਠੋ ਤਾਂ ਮੈਂ ਅਵ ਜਾ ਮੈਂ ਬਿਬ ਠਰੇ ਹੈ ਭੂਮ ਸੇਜ ਮੂਲ ਫਲ ਮੇਦ ਨਾਵ ਵਲ ਕਲ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਅੱਜ 45ਵਾਂ ਛੰਦ ਵਿਰਾਗ ਸ਼ਤਕ ਦਾ ਭਾਤਰੀ ਸਿੱਧ ਜੋਗੀ ਮਹਾਰਾਜ ਜੀ ਦਾ ਲਿਖਿਆ ਹੋਇਆ ਗ੍ਰੰਥ ਦਾ ਪੜ੍ਹਾਂਗੇ ਵਿਚਾਰਾਂਗੇ ਕੀ ਕਬੇਤ ਵਿੱਚ ਸਾਨੂੰ ਸਿੱਖਿਆ ਦੇ ਰਹੇ ਹੈ। ਸਾਰੀ ਸਿੱਖਿਆ ਉਹਨਾਂ ਨੇ ਉੱਤਮ ਭਗਤੇ ਦੀ ਨਿਆਈ ਉਂਜ ਮਨ ਦੇ ਰਾਹੀਂ ਹੀ ਆਪਣੇ ਮਨ ਨੂੰ ਕਹਿੰਦੇ ਹੋਏ ਸਾਨੂੰ ਅਥਵਾ ਗ੍ਰੰਥ ਪੜ੍ਹਨ ਵਾਲੇ ਨੂੰ ਸਿੱਖਿਆ ਦਿੱਤੀ ਹੈ। ਆਓ ਆਪਾਂ ਵਿਚਾਰ ਕਰੀਏ ਕਬਿਤ ਭੂਮ ਸੇਜ ਮੂਲ ਫਲ ਮੇਧ ਨਵ ਵਲ ਕਲ ਕਰਨੇ ਹੁਣ ਇੱਕ ਜੰਗਲ ਦਾ ਪ੍ਰਕਰਨ ਬਣਾ ਰਹੇ ਹੈ ਕਿਉਂਕਿ ਉੱਤੇ ਕਿਹਾ ਸੀ ਕਿ ਤੂੰ ਮਨਾ ਜੰਗਲ ਵਿੱਚ ਜਾ ਕੇ ਨਿਵਾਸ ਕਰ ਲਾ ਅਤੇ ਨਿਰਵਿਕਲਪ ਸਮਾਧੀ ਵਿੱਚ ਪ੍ਰਵੇਸ਼ ਹੋ ਜਾ ਬੜੀ ਛੇਤੀ ਦੇ ਨਾਲ। ਅਤੇ ਵੀ ਪ੍ਰਸ਼ਨ ਆ ਵੀ ਜੇਕਰ ਜੰਗਲ ਵਿੱਚ ਜਾ ਕੇ ਰਹਾਂਗੇ ਤਾਂ ਉੱਥੇ ਖਾਣ ਪੀਣ ਦਾ ਪ੍ਰਬੰਧ ਪਾਉਣ ਦਾ ਪ੍ਰਬੰਧ ਕੀ ਹੋਊਗਾ। ਅਤੇ ਇੱਕ ਬਿੱਤ ਵਿੱਚ ਮਨ ਉੱਤਰ ਦੇ ਰਹੇ ਭੂਮ ਸੇਜ ਮੂਲ ਫਲ ਮੇਧ ਨਵ ਵਲਕਲ ਕਰਨੇ ਕਹਿੰਦੇ ਵੀ ਮਨਾ ਤੂੰ ਚਿੰਤਾ ਕਾਹਨੂੰ ਕਰਦਾ ਜਾਂ ਇਹ ਮਨੁੱਖ ਕਾਹਨੂੰ ਚਿੰਤਾ ਕਰਦਾ ਵੀ ਉੱਥੇ ਕੀ ਕਰੂੰਗਾ। ਭੂਮ ਸੇਜ ਜਿੱਥੇ ਭੂਮ ਕਹੀਏ ਧਰਤੀ ਹੀ ਸੇਜ ਸੇਜਾ ਹੈ ਮੂਲ ਫਲ ਮੂਲ ਜਿਹੜੇ ਜੜ ਵਾਲੇ ਫਲ ਹੁੰਦੇ ਕੰਦ ਮੂਲ ਜਿੱਦਾਂ ਦਰਖਤਾਂ ਜੜ੍ਹਾਂ ਵਿੱਚ ਹੁੰਦੇ ਆ ਜਿਵੇਂ ਆ ਧਰਤੀ ਵਿੱਚ ਜਿਹੜੇ ਮੂਲ ਭਾਵ ਜਿਹੜੇ ਧਰਤੀ ਵਿੱਚ ਹੁੰਦੇ ਆ ਜਿੱਦਾਂ ਮੂਲੀਆਂ ਆਲੂ ਸ਼ਕਰਗੰਦੀ ਇਹ ਸਾਰੇ ਧਰਤੀ ਵਿੱਚ ਹੀ ਹੁੰਦੇ ਨਾ। ਇਹ ਵੀ ਇੱਕ ਫਲ ਹੀ ਹੈ ਜੋ ਖਾਧੇ ਜਾ ਸਕਦੇ ਆ ਗੋਂਗਲੂ ਭਾਵੇਂ ਸਬਜ਼ੀਆਂ। ਇਸ ਤਰ੍ਹਾਂ ਮੂਲ ਅਤੇ ਫਲ ਜਿਹੜੇ ਪੇੜ ਦੇ ਉੱਪਰ ਲੱਗਦੇ ਆ ਸੇਬ ਕੇਲੇ ਅੰਗੂਰ ਇਹ ਉੱਪਰ ਲੱਗਦੇ ਸੰਤਰੇ। ਕਹਿੰਦੇ ਜਿੱਥੇ ਧਰਤੀ ਸੇਜਾ ਹੈ ਅਤੇ ਮੂਲ ਜੜ੍ਹਾਂ ਫਲ ਮੇਦ ਰਾਂ ਪਵਿੱਤਰ ਦਾ ਜਿੱਥੇ ਵੀ ਜਿਸ ਜੰਗਲ ਵਿੱਚ ਜੜ੍ਹਾਂ ਦਰਖਤਾਂ ਦੀ ਜੜ੍ਹਾਂ ਦੇ ਵਿੱਚ ਵੀ ਫਲ ਆ ਅਤੇ ਉੱਪਰ ਵੀ ਫਲ ਲੱਗੇ ਆ ਭਾਵ ਕੰਧ ਮੂਲ ਆਦਿਕ ਜਿੱਥੇ ਮੇਦ ਨਾਮੇ ਕਹੀਏ ਪਵਿੱਤਰ ਭੋਜਨ ਆ। ਨਵ ਵਲਕਲ ਕਰਨੇ ਵਲਕਲ ਨਾਮ ਭੋਜ ਪੱਤਰ ਦਾ ਹੈ ਅਤੇ ਭੋਜ ਪੱਤਰ ਵੱਡੇ ਵੱਡੇ ਹੁੰਦੇ ਆ ਦਰਖਤ ਕੇਲਿਆਂ ਜਿਵੇਂ ਪੱਤੇ ਨਹੀਂ ਹੁੰਦੇ ਇਹ ਵੀ ਭੋਜ ਪੱਤਰ ਹੀ ਆ। ਭੋਜ ਪੱਤਰ ਨਵੇਂ ਕੱਪੜੇ ਆ ਵਲਕਲ ਨਾਮ ਵਸਤਰਾਂ ਦਾ ਵਾ ਵਲਕਲ ਨਾਮ ਭੋਜ ਪੱਤਰ ਦਾ ਵਾ ਅਤੇ ਵਲਕਲ ਨਾਮ ਵਸਤਰਾਂ ਦਾ ਭਾਵ ਜਿੱਥੇ ਵਸਤਰ ਕਿਹੜੇ ਆ ਆ ਵਲਕਲ ਭੋਜ ਪੱਤਰ ਹੀ ਜਿੱਥੇ ਆਪਣੇ ਨਵੇਂ ਨਵੇਂ ਕੱਪੜੇ ਆ ਅਤੇ ਇਹ ਜਿੰਨੇ ਵੀ ਪਦਾਰਥ ਆ ਨਾ ਪਰੇ ਕਰਨੇ ਭਾਵੇਂ ਪਾਠਕ ਬਿਦ ਦਾ ਉੱਧਰ ਹੀ ਲੱਗਣਾ ਪਰ ਅਰਥ ਵਾਸਤੇ ਕਰਨੇ ਨਾ ਪਰੇ ਇਹ ਸਾਰੇ ਪਦਾਰਥ ਭਾਵ ਧਰਤੀ ਜਿਹੜੀ ਸੇਜਾ ਹੈ ਭੋਜਨ ਪਦਾਰਥ ਭੋਜਨ ਆ ਅਤੇ ਹੋਰ ਪਦਾਰਥ ਆ ਆਪਣੇ ਵਸਤਰ ਆ ਕਹਿੰਦੇ ਇਹ ਪਦਾਰਥ ਬਣਾਉਣੇ ਨਹੀਂ ਪੈਂਦੇ ਕਰਨੇ ਨਾ ਪਰੇ ਕਰਨੇ ਨਹੀਂ ਪੈਂਦੇ ਭਾਵ ਬਣਾਉਣੇ ਨਹੀਂ ਪੈਂਦੇ ਇਹ ਤਾਂ ਦੇਵ ਆ ਕੇ ਰਚ ਧਰੇ ਹੈ ਦੇਵ ਕਹੀਏ ਪਰਮਾਤਮਾ ਨੇ ਆਗੇ ਕਹੀਏ ਪਹਿਲਾਂ ਹੀ ਰਚ ਕੇ ਬਣਾ ਕੇ ਧਰੇ ਰੱਖੇ ਹੋਏ ਹੈ ਇਹਦੇ ਪਰਮਾਤਮਾ ਨੇ ਪਹਿਲਾਂ ਹੀ ਬਣਾ ਛੱਡੇ ਆ ਪਹਿਲਾਂ ਬਣਾ ਕੇ ਰੱਖੇ ਹੋਏ ਆ ਵੀ ਤੂੰ ਭਗਤੀ ਕਰਨ ਵਾਲਾ ਬਣ ਤੈਨੂੰ ਸਭ ਕੁਝ ਮਿਲ ਹੀ ਜਾਊ ਕਰੋ ਇਹਨੇ ਸਾਥ ਰੱਤ ਪਿਆਰੀ ਪ੍ਰੇਮ ਵਾਰੀ ਪ੍ਰੇਮ ਵਾਰੀ ਮਤ ਉੱਠੋ ਉੱਠੋ ਤਾਂ ਮੈਂ ਅਬ ਜਾਵੇਂ ਬਿਬ ਠਰੇ ਹੈ ਮਤ ਸ਼ਬਦ ਨਾਮ ਮਤ ਦਾ ਅਰਥ ਬੁੱਧੀ ਅਰਥ ਵਾਸਤੇ ਪਰੇ ਲੈਣਾ ਨੂੰ ਪਹਿਲੀ ਤੁਕ ਜ ਕਿ ਹੇ ਮਤ ਹੇ ਮਤ ਕਿਹੜੀ ਪ੍ਰੇਮ ਵਾਰੀ ਕੀ ਪ੍ਰੇਮ ਵਾਲੀ प्रेम वाली बात बुद्धि, प्रेम वाली जां प्यार वाली प्यारी बुद्धि, प्यारी प्रेम वाली। हे मत प्यारी प्रेम वाली, तू की कर इन्हें ये जड़े उपर पदार्थ दसे है, तू इन्हों पदार्थों के नाल साथगी इन्हों रत कहीए प्रेम करो कहीए करना कर। उठो उठो मत इधर लगना, बेत विच पढ़दे विश्राम लगना, करो इन्हें साथ तो प्यारी प्रेम वारी ਅਤੇ ਅਰਥ ਵਾਸਤੇ ਮਤ ਉੱਧਰ ਲੈ ਜਾਣਾ। ਫਿਰ ਉੱਠੋ ਉੱਠੋ ਤਾਂ ਮੈਂ ਅਬ ਜਾਵੇਂ ਬੇ ਬਠਰੇ ਹੈ, ਉੱਠੋ ਉੱਠੋ ਅਤੇ ਉੱਠੋ ਉੱਠੋ ਜਲਦੀ ਨਾਲ ਤਾਂ ਮੈਂ ਕਹੀਏ ਉਸ ਜੰਗਲ ਦੇ ਵਿੱਚ ਜਿਹਦੇ ਬਾਰੇ ਤੈਨੂੰ ਐਸਾ ਦੱਸਿਆ, ਆਪ ਕਹੀਏ ਹੁਣੇ ਹੁਣੇ ਹੀ ਤੂੰ ਉੱਠ ਕੇ ਨਾ ਦਾਵਾ ਦਾਵਾ ਚਾਲ ਚਲੀ ਜਾ ਉਸ ਜੰਗਲ ਵਿੱਚ, ਤਾਂ ਮੈਂ ਕਹੀਏ ਉਸ ਵਿੱਚ ਪਾ ਉਸ ਜੰਗਲ ਵਿੱਚ। ਜਾ ਮੈਂ ਬੇਬ ਠਹਿਰੇ ਹਾਂ, ਜਾ ਮੈਂ ਕਹੀਏ ਜਿਸ ਵਿੱਚ, ਬੇਬ ਕਹੀਏ ਇਹ ਦੋਵੇਂ ਪਦਾਰਥ, ਠਰੇ ਕਹੀਏ ਸਥਿਤ ਹੈ, ਠਰੇ ਦਾ ਸਥਿਤ ਹੈ, ਜਾਂ ਠਰੇ ਕਹੀਏ ਢੇਰ ਹੈ, ਜਿਸ ਵਿੱਚ ਇਹ ਬੇਬ ਦੋਹਾਂ ਪਦਾਰਥਾਂ ਦੇ ਢੇਰ ਹੀ ਲੱਗੇ ਪਏ ਹੈ। ਕਾਹਦੇ? ਖਾਣ ਅਤੇ ਪਹਿਨਣ ਦੀ। ਖਾਣਾ ਇੱਕ ਅਤੇ ਪਹਿਨਣਾ ਇੱਕ, ਜਿੱਥੇ ਖਾਣ ਪਹਿਨਣ ਦੇ ਅਤੇ ਠਰੇ ਕਹੀਏ ਸਥਿਤੀ ਹੈ, ਭਾਵ ਵਾਧੂ ਆ ਸਥਿਤ ਆ, ਅਤੇ ਜਾਂ ਮੈਂ ਕਹੀਏ ਜਿਸ ਜੰਗਲ ਦੇ ਵਿੱਚ, ਬੇਬ ਕਹੀਏ ਦੋਨੋਂ ਖਾਣ ਪੀਣ, ਠਰੇ ਕਹੀਏ ਬਹੁਤ ਜ਼ਿਆਦਾ ਹੀ ਹੈ। ਕਹਿੰਦੇ ਆ ਵੀ ਹੇ ਪ੍ਰੇਮ ਵਾਲੀ ਪਿਆਰੀ ਬੁੱਧੀ, ਰਤ ਨਾ ਪ੍ਰੀਤੀ ਦਾ, ਤੂੰ ਇਸ ਨਾਲ ਪ੍ਰੀਤੀ ਕਰ, ਭਾਵ ਇਹਨਾਂ ਨਾਲ, ਇਹਨਾਂ ਦੋਵਾਂ ਪਦਾਰਥਾਂ ਨਾਲ, ਖਾਣ ਪਹਿਨਣ ਦੇ ਨਾਲ ਹੈ। ਉੱਠੋ ਉੱਠੋ ਤਾਂ ਮੈਂ ਉਸ ਜੰਗਲ ਵਿੱਚ ਚਲੀ ਜਾ, ਅਬ ਜਾ ਮੈਂ ਹੁਣੇ ਹੁਣੇ ਜਾ ਮੈਂ ਕਹੀਏ ਜਿਸ ਜੰਗਲ ਵਿੱਚ, ਬਿਬ ਕਹੀਏ ਦੋਨੋਂ ਹੀ, ਇਹ ਖਾਣ ਪਹਿਨਣ ਠਰੇ ਕਹੀਏ ਵਾਧੂ ਸਥਿਤ ਆ, ਅਤੇ ਢੇਰਾਂ ਦੇ ਢੇਰ ਹੀ ਹੈ। ਤੁਸ਼ ਅਵ ਵੇਖੀ ਸੱਠ ਮੂਡ ਜਨ ਬੋਲ ਘੱਟ, ਤੁਛ ਜੋ ਤੁਛ ਹਨ, ਤੁਛ ਬਣਾ ਬਹੁਤ ਥੋੜ੍ਹੇ ਤਾਂ ਆਉਂਦਾ, ਅਤੇ ਆਵ ਵੇਖੀ ਅਵੇਖ ਵਿਚਾਰ ਤੋਂ ਹੀਣੇ ਲੋਕ ਆ, ਅਤੇ ਸੱਠ ਮੂਰਖ ਮੂੜ ਮੂੜੀ, ਸੱਠ ਨਾਮ ਨੀਚ ਦਾ ਹੀ ਲਾ ਲਓ, ਮੂੜ ਨਾਮ ਮੂਰਖ ਦਾ ਲਾ ਲਓ, ਅਤੇ ਮਨ ਦੇ ਮੂਰਖ ਆ, ਮਨ ਦੇ ਨੀਚ ਆ, ਬੋਲ ਘੱਟ ਜਿਹਨਾਂ ਦੇ ਕੌੜੇ ਕੌੜੇ ਬਚਨ ਆ, ਬੋਲ ਪਾ ਬੋਲ ਘੱਟ ਨਾਲ ਕੌੜੇ 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 ਬਚਨ ਆ ਜਿਹਨਾਂ ਬੋਲ ਆ, ਜਾ ਕੇ ਚਿੱਤ ਚਿੰਤ ਆਗ ਕਰ ਸਦਾ ਜਰੇ ਹੈ। ਫਿਰ ਜਾ ਕੇ ਅਤੇ ਜਿਨ੍ਹਾਂ ਦੇ ਚਿੱਤ ਵਿੱਚ ਚਿੰਤਾ ਦੀ ਜਿਹੜੀ ਆਗ ਅੱਗ ਲੱਗੀ ਹੋਈ ਆ, ਅਤੇ ਉਹ ਅੱਗ ਦੇ ਕਰਕੇ ਕਰਕੇ ਸਦਾ ਹੀ ਜਿਨ੍ਹਾਂ ਦੇ ਚਿੱਤ ਜਰੇ ਹੈ, ਸੜਦੇ ਹੈ, ਸੜਦੇ ਰਹਿੰਦੇ ਹੈ। ਹੇ ਮਨ ਸੁਣ, ਜੋ ਤੁਛ ਲੋਕ ਆ, ਥੋੜ੍ਹੀ ਮਤ ਦੇ ਮਾਲਕ, ਕੋਈ ਵਿਵੇਕ ਵਿਚਾਰ ਤਾਂ ਹੈ ਨਹੀਂ, ਵਿਚਾਰ ਤੋਂ ਹੀਣੇ ਆ, ਮੂਰਖ ਮੂੜੀ ਹੈ ਮਨ ਦੇ, ਕੌੜੇ ਬਚਨ ਜਿਨ੍ਹਾਂ ਦੇ, ਜਾ ਕੇ ਕਹੀ ਜਿਨ੍ਹਾਂ ਦੇ, ਅਤੇ ਜਾ ਕੇ ਕਹੀਏ ਜਿਨ੍ਹਾਂ ਦੇ ਚਿੱਤ ਦੇ ਵਿੱਚ ਚਿੰਤਾ ਦੀ ਅੱਗ ਕਰਕੇ ਸਦਾ ਹੀ ਜਿਨ੍ਹਾਂ ਦੇ ਚਿੱਤ ਸੜਦੇ ਜਰੇ ਹੈ, ਸੜਦੇ ਰਹਿੰਦੇ ਆ। ਐਸੋ ਧੰਨਵਾਨ ਕਿ ਨਾਮ ਮਾਤਰ ਕਾਨਨ ਮੈਂ, ਐਸੇ ਧੰਨਵਾਨ, ਧੰਨਵਾਨ ਪਾਠ ਇਕੱਠਾ ਹੀ, ਧੰਨ ਵਾਲੇ ਐਸੇ ਧੰਨ ਵਾਲੇ ਜਿਹੜੇ ਆ, ਉਹਨਾਂ ਦੇ ਤਾਂ ਜਿਹੜੇ ਨਾਮ ਮਾਤਰ ਵੀ ਕੰਨਾਂ ਦੇ ਵਿੱਚ, ਕੰਨਾਂ ਦੇ ਵਿੱਚ ਜਾਹੇ ਮਹਾਂਕਾਨਣ, ਚਾਹੇ ਐਸੇ ਧੰਨਵਾਨਾਂ ਦੇ ਨਾਮ ਮਾਤਰ ਵੀ ਕੰਨਾਂ ਦੇ ਵਿੱਚ, ਜਿਨ੍ਹਾਂ ਦਾ ਇਹ ਮਹਾਂਕਾਨਣ ਮਹਾਨ ਵੱਡੇ ਜੰਗਲ ਦੇ ਵਿੱਚ ਕਬੂ ਕਦੇ ਵੀ ਨਹੀਂ ਪਰੇ ਹੈ ਪੈਂਦੇ ਹੈ, ਉੱਥੇ ਚਲਿਆ ਜਾ ਮਹਾਂਕਾਨਣ। ਕਹਿੰਦੇ ਮਹਾਂ ਜੰਗਲ ਵਿੱਚ ਤੂੰ ਹੇ ਮਨਾ ਚਲਿਆ ਜਾ, ਜਿੱਥੇ ਕਦੇ ਵੀ ਇਹੋ ਜਿਹੇ ਭੈੜੇ ਲੋਕਾਂ ਧੰਨਵਾਨਾਂ ਦੇ ਨਾਮ ਹੀ ਕੰਨਾਂ ਵਿੱਚ ਨਾ ਕਿਤੇ ਪੈਂਦੇ ਹੋ। ਇਸ ਤਰ੍ਹਾਂ ਦੇ ਜਿਹੜੇ ਤੈਨੂੰ ਦੱਸਿਆ ਨਾ ਵੀ ਜਿਨ੍ਹਾਂ ਦੇ ਮੂਰਖ ਲੋਕ ਕੌੜੇ ਬਚਨ ਬੋਲਦੇ, ਚਿੱਤ ਜਿਨ੍ਹਾਂ ਦੀ ਚਿੰਤਾ ਨਾਲ ਸੜ ਰਹੇ ਆ, ਇਸ ਤਰ੍ਹਾਂ ਦੇ ਧੰਨਵਾਨ ਪੁਰਸ਼ਾਂ ਦੇ ਨਾਮ ਵੀ ਜਿਸ ਬੜੇ ਵੱਡੇ ਭਾਰੇ ਜੰਗਲ ਵਿੱਚ ਕਦੀ ਨਹੀਂ ਨਾ ਕੰਨਾਂ 'ਚ ਪੈਂਦੇ, ਤੂੰ ਉੱਥੇ ਹੀ ਚਲਿਆ ਜਾ। ਉਹ ਜੰਗਲ ਉਹੀ ਹੈ ਜਿੱਥੇ ਤੈਨੂੰ ਦੱਸਿਆ ਵੀ ਭੂਮ ਦੀ ਸੇਜਾ ਵਾ, ਕੰਧ ਮੂਲ ਖਾ ਕੇ ਗੁਜ਼ਾਰਾ ਕਰੋ, ਭੋਜਨ ਅਤੇ ਭੋਜ ਪੱਤਰ ਪਹਿਣ ਕੇ ਕੱਪੜੇ ਦਾ ਆਪਣਾ ਗੁਜ਼ਾਰਾ ਕਰੋ, ਜਿੱਥੇ ਵਾਧੂ ਪਦਾਰਥ ਭਾਵ ਖਾਣ ਪੀਣ ਵਾਧੂ ਆ। ਅਤੇ ਧੰਨਵਾਨ ਆ ਜੇ ਕਾਹਨੂੰ ਐਵੇਂ ਲੇਲੜੀਆਂ ਕੱਢਣੀਆਂ, ਐਸੇ ਧੰਨਵਾਨ ਆ ਦੇ ਕਹਿੰਦੇ ਨਾਮ ਕੇਵਲ ਵੀ ਨਾਮ ਵੀ ਕਹਿੰਦੇ ਹੋਰ ਕੀ ਸੋਭਾ, ਨਾਮ ਵੀ ਜਿਹੜਾ ਕੰਨਾਂ ਦੇ ਵਿੱਚ ਇਹ ਜਾਹੇ ਕਹੀਏ ਜਿਸ ਮਹਾਂਕਾਨਣ ਜਿਸ ਮਹਾਨ ਜੰਗਲ ਵਿੱਚ ਕਦੀ ਨਹੀਂ ਨਾ ਪੈਂਦਾ ਹੈ ਕੰਨਾਂ ਵਿੱਚ ਨਾਮ ਐਸੇ ਲੋਕਾਂ ਦਾ, ਉੱਥੇ ਤੂੰ ਚੱਲ ਉਹਦੇ 'ਚ ਭਾੜਾ ਹੈ। ਦੋਹਰਾ ਸ਼ਬਦ ਖਲੋਂ ਕੇ ਨਾਮ ਕੇ, ਖਲੋਂ ਕੇ ਕਹੀਏ ਮੂਰਖ, ਮੂਰਖ ਪੁਰਸ਼ਾਂ ਦੇ ਨਾਮ ਮਾਤਰ ਜਿਹੜੇ ਸ਼ਬਦ ਆ, ਨਾਮ ਸ਼ਬਦ ਆ ਨਾ ਜਿਹੜਾ ਨਾਮ ਮਾਤਰ ਸ਼ਬਦ ਵੀ ਪਰੇ ਨਾ ਕਰਨ ਮਝਾਰ, ਜਿਸ ਜਗ੍ਹਾ ਦੇ ਕਰਨ ਕਹੀਏ ਕੰਨਾਂ ਦੇ ਮਝਾਰ ਕਹੀਏ ਵਿੱਚ ਪਰੇ ਨਹੀਂ ਪੈਂਦੇ ਨਹੀਂ ਹੈ, ਐਸੇ ਨਿਰਜਨ ਬਨ ਵਿਖੈ। ਇਹ ਬਾਣ ਪਾਠ ਦੀ ਸਿਹਰੀ ਜਿਹੜੀ ਲੱਗੀ ਨਾ ਬਾਬੇ ਨੂੰ ਸਿਹਰੀ ਬੇ ਨੇ ਲਿਖਿਆ, ਉਹ ਸਿਹਰੀ ਕੱਢ ਕੇ ਬਾਨ ਕਰ ਦੇਣਾ, ਐਸੇ ਨਿਰਜਨ ਬਾਨ ਵਿਖੈ। ਇਹ ਐਸੇ ਕਹੀਏ ਇਸ ਤਰ੍ਹਾਂ ਦੇ ਨਿਰਜਨ ਜਿੱਥੇ ਕੋਈ ਵੀ ਜਨ ਨਹੀਂ ਹੈ, ਜਨਾਂ ਤੋਂ ਰਹਿਤ ਆਦਮੀਆਂ ਤੋਂ ਰਹਿਤ ਭਾਵ ਸੁੰਨਸਾਨ ਬਨ ਵਿਖੈ, ਐਸੇ ਸੁੰਨਸਾਨ ਜੰਗਲ ਦੇ ਵਿੱਚ ਵਸੇ ਬੁੱਧ ਬਾਰ ਬਾਰ ਜਾ ਕੇ ਕਹਿੰਦੇ ਵਿੱਚ ਵਸ ਵਸੇ ਬੁੱਧ, ਵਸੇ ਕਹੀਏ ਵਸ ਬੁੱਧ ਕਹੀਏ ਹੇ ਬੁੱਧੀ, ਬਾਰ ਬਾਰ ਹੇ ਬੁੱਧੀ। ਮਨੁੱਖ ਜਨਮ ਦਾ ਸਮਾਂ ਇਹੋ ਹੀ ਸ੍ਰੇਸ਼ਟ ਹੈ, ਬਾਰ ਨਾਮ ਸ੍ਰੇਸ਼ਟ ਦਾ ਬਾਰ ਕੀ ਸਮਾਂ, ਸਮਾਂ ਸ੍ਰੇਸ਼ਟ ਹੈ। ਸ਼ਬਦ ਖਲੋਂ ਕੇ ਨਾਮ ਕੇ, ਮੂਰਖ ਪੁਰਸ਼ਾਂ ਦੇ ਨਾਮ ਦੇ ਵੀ ਸ਼ਬਦ ਮਾਤਰ ਵੀ ਪਰਿਣਾ ਕਰਨ ਜਾਂ ਕਰਨਾ ਵਿੱਚ ਪੈਂਦਾ ਨਹੀਂ ਨਾ, ਜਿੱਥੇ ਐਸੇ ਨਿਰਜਨ ਐਸੇ ਸੁੰਨਸਾਨ ਜੰਗਲ ਦੇ ਵਿੱਚ ਵਸੇ ਵਸ ਜਾ ਕੇ ਬੁੱਧ ਹੇ ਬੁੱਧੀ, ਤਾਂ ਤੇਰਾ ਜਿਹੜਾ ਆਇਆ ਵਾਰ ਕਹੀਏ ਸ੍ਰੇਸ਼ਟ ਆ, ਤਾਂ ਤੇਰਾ ਸਮਾਂ ਮਹਾਨ ਆ, ਤਾਂ ਤੇਰਾ ਸਮਾਂ ਵਾਰ ਕਹੀਏ ਬ੍ਰੇਸ਼ ਸ੍ਰੇਸ਼ਟ ਆ। ਇਸੇ ਤਰ੍ਹਾਂ ਵਸੇ ਬੁੱਧ ਬਾਰ ਬਾਰ, ਜੋ ਸ੍ਰੇਸ਼ਟ ਬੁੱਧੀ ਵਾਲੇ ਮਹਾਨ ਪੁਰਸ਼ ਆ ਉਹਨਾਂ ਦਾ ਸਮਾਂ ਮਹਾਨ ਆ, ਜਿਹੜੇ ਇਸ ਤਰ੍ਹਾਂ ਜੰਗਲ 'ਚ ਵੱਸਦੇ ਜਿੱਥੇ ਮੂਰਖ ਪੁਰਸ਼ਾਂ ਦਾ ਨਾਮ ਮਾਤਰ ਵੀ ਕੰਨਾਂ 'ਚ ਨਹੀਂ ਪੈਂਦਾ। ਸਵਾਈਆ ਸੱਠ ਯਾਹੇ ਪਤਾਲ ਕੋ ਸੂਨ ਕੋ ਲਾਂਘ ਗਏ, ਸੱਠ ਹੁਣ ਅੱਗੇ ਹੋਰ ਮੂਰਖ ਪੁਰਸ਼ ਦੀ ਹਾਲਤ ਦੱਸਣ ਲੱਗੇ ਆ ਕਿ ਸੱਠ ਜਾਹੇ ਪਤਾਲ ਕੋ ਸੂਨ ਕੋ ਲਾਂਘ ਗਏ। ਹੇ ਮਨ, ਮੂਰਖ ਪੁਰਖ ਦਾ ਮਨ ਜਿਹੜਾ ਵਾ ਉਹ ਐਵੇਂ ਖਿਆਲ ਜੇ ਕਰਦਾ ਹੋਇਆ ਪਤਾਲ ਨੂੰ ਜਾਂਦਾ ਹੈ ਅਤੇ ਆਕਾਸ਼ ਨੂੰ ਤਿਆਗ ਕਰਕੇ ਅਤੇ ਸੂਨ ਕੋ ਲਾਂਘ ਕੇ, ਸੂਨ ਭਾਵ ਸੁੰਨ ਉਹ ਕੀ ਆਕਾਸ਼, ਆਕਾਸ਼ ਨੂੰ ਲੰਘ ਕੇ ਸੂਨੋ ਫਿਰੇ ਅਤੇ ਖਾਲੀ ਜਿਹੜਾ ਫਿਰੇ ਕਹੀਏ ਮੁੜਦਾ ਹੈ। ਦਿਗ ਮੰਡਲ ਧਾਵਤ ਅਤੇ ਕੀ ਕਰਦਾ ਬਾਅਦ ਵਿੱਚ ਉੱਥੋਂ ਖਾਲੀ ਮੁੜ ਕੇ, ਜਿਹੜੀ ਦਿਗ ਦਿਸ਼ਾ ਮੰਡਲ ਆ ਨਾ ਦਸੇ ਦਿਸ਼ੇਵਾਂ, ਉਹਨਾਂ ਦਿਸ਼ਾ ਦਵਾਂ ਵੱਲ ਧਾਵਤ ਕੇ ਦੌੜ ਜਾਂ ਦੌੜਦਾ ਹੈ ਜਾਂ ਉਹਨਾਂ ਦਿਸ਼ਾਵਾਂ ਵੱਲ ਜਾਂਦਾ ਹੈ। ਭਾਵ ਮੂਰਖ ਪੁਰਸ਼ ਦੀ ਇਹ ਗੱਲ ਦੱਸ ਲੱਗਿਆ ਵੀ ਮੂਰਖ ਪੁਰਸ਼ ਨੂੰ ਕਦੇ ਚੈਨ ਹੈ ਹੀ ਨਹੀਂ। ਹੇ ਮਨਾ, ਮੂਰਖ ਪੁਰਖ ਦੀ ਗੱਲ ਸੁਣ, ਕੀ ਕਰਦਾ ਉਹ ਕਿ ਸੱਠ ਜਾਹੇ ਪਤਾਲ ਕੋ, ਸਾ ਮੂਰਖ ਜਾਂਦਾ ਕੀ ਆ, ਜਾਹੇ ਭਾਵ ਜਾਂਦਾ ਹੈ ਕਿੱਥੇ, ਪਤਾਲ ਨੂੰ, ਪਤਾਲ ਕੋ ਜਾਂਦਾ ਹੈ, ਪਤਾਲ ਵਿੱਚ ਜਾਂਦਾ ਹੈ। ਫਿਰ ਜਦੋਂ ਪਤਾਲ 'ਚ ਜਾਂਦਾ ਕੁਝ ਲੈਣ ਉੱਥੋਂ ਨਹੀਂ ਪ੍ਰਾਪਤ ਹੁੰਦਾ, ਉਸ ਪਤਾਲ ਨੂੰ ਲੰਘ ਕੇ ਸੂਨੋ ਕੋ ਲੰਘ ਕੇ ਫਿਰ ਆਕਾਸ਼ 'ਚ ਚਲਿਆ ਜਾਂਦਾ ਹੈ। ਆਕਾਸ਼ ਨੂੰ ਲੰਘ ਕੇ ਕਹੀਏ ਲੰਘ ਕੇ ਸੂਨੋ ਫਿਰੇ ਤਾਂ ਕੀ ਸੁੰਨਾ ਹੈ, ਸੁੰਨਾ ਭਾਵ ਖਾਲੀ ਫਿਰੇ ਕਹੀਏ ਮੁੜਦਾ ਹੈ, ਉੱਥੋਂ ਮੁੜ ਕੇ ਕੀ ਕਰਦਾ, ਡਿਗ ਮੰਡਲ ਧਾਵਤ ਦਸ਼ੇ ਦਿਸ਼ਾਵਾਂ ਦੇ ਜਿਹੜਾ ਮੰਡਲ ਦਿਸ਼ਾ ਮੰਡਲ ਆ ਉੱਧਰ ਨੂੰ ਧਾਵਤ ਕਹੀਏ ਜਾਂਦਾ ਦੌੜ ਜਾਂਦਾ ਵੀ ਉੱਧਰੋਂ ਕੁਝ ਮਿਲ ਜੂਗਾ। ਪਰ ਅਸਲ ਵਿੱਚ ਸੁਣ, ਬਿਨ ਭਾਗ ਮਿਲੇ ਨਾ ਤਨ ਆਦ ਸੁਖੰ ਤਵ ਤਵ, ਬਿਨ ਭਾਗ ਬਿਨਾਂ ਭਾਗਾਂ ਤੋਂ ਹੇ ਮਨਾ ਬਿਨਾਂ ਭਾਗਾਂ ਤੋਂ ਧਨ ਆਦਿ ਪਦਾਰਥ ਅਤੇ ਕਦੀ ਵੀ ਸੁੱਖ ਜਿਹੜਾ ਆ ਉਹ ਨਹੀਂ ਮਿਲਦਾ ਹੈ ਉਹ ਨਹੀਂ ਮਿਲਦਾ ਹੈ ਬਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸੇਖ ਸੁਣੀ ਤੀਰਥ ਨਾਵਾਂ ਜੇਤ ਸੁਭਾਵਾਂ ਬਿਨ ਭਾਣੇ ਕੇ ਨਾਏ ਕਰੀ ਬਿਨ ਭਾਣੇ ਤੋਂ ਪਰਮੇਸ਼ੁਰ ਦੀ ਪਹੁੰਚ ਬਿਨਾਂ ਕੀ ਨਹਾਉਣਾ ਹੈ ਅਤੇ ਬਿਨ ਕਰਮਾਂ ਕੇ ਮਿਲੇ ਲਈ ਬਿਨ ਕਰਮਾਂ ਤੋਂ ਮਿਲਣਾ ਵੀ ਕੀ ਹੈ ਅਤੇ ਕਿਸੇ ਨੇ ਲਿਆ ਵੀ ਅਜੇ ਤੱਕ ਕੀ ਹੈ ਬਿਨ ਭਾਗ ਮਿਲੇ ਨਾ ਧਨ ਆਦਿ ਸੁਖਮ ਬਿਨਾਂ ਭਾਗਾਂ ਤੋਂ ਨਾ ਧਨ ਪਦਾਰਥ ਆਦਿ ਮਿਲਦੇ ਅਤੇ ਨਾ ਸੁਖਮ ਕਹੀਏ ਸੁੱਖ ਹੀ ਮਿਲਦਾ ਹੈ ਚੰਚਲਤਾ ਦੁੱਖ ਥੇਤ ਜਨਾਵਤ ਜਿਹੜਾ ਤਵ ਪਾਠ ਹੁੰਦਾ ਨਾ ਉੱਪਰਲੀ ਤੁਕ 'ਚ ਇਹਦਾ ਅਰਥ ਇੱਧਰ ਲਾਉਣਾ ਤਵ ਚੰਚਲਤਾ ਹੇ ਮਨ ਤੇਰੀ ਚੰਚਲਤਾ ਹੀ ਮੈਂ ਜਾਣਿਆ ਵਾਂ ਕਿ ਦੁੱਖ ਦਾ ਕਾਰਨ ਆ ਇਹੀ ਜਨਾਵਤ ਕਹੀਏ ਜਣਾਈ ਜਾਂਦੀ ਤੇਰੀ ਚੰਚਲਤਾ ਹੀ ਦੁੱਖ ਦਾ ਕਾਰਨ ਜਾਣੀ ਜਾਂਦੀ ਹੈ ਅਤੇ ਤੇਰੀ ਚੰਚਲਤਾ ਹੀ ਦੁੱਖ ਦਾ ਕਾਰਨ ਜਣਾਉਂਦੀ ਹੈ ਤੇਰਾ ਜਿਹੜੀ ਚੰਚਲਤਾ ਹੀ ਇਹ ਤੈਨੂੰ ਬਹਿਣ ਨਹੀਂ ਦਿੰਦੀ ਪਤਾਲ ਆਕਾਸ਼ ਦਿਸ਼ਾ ਮੰਡਲ ਸਾਰੇ ਪਾਸੇ ਤੂੰ ਭਜਾਈ ਫਿਰਦਾ ਤਤ ਬ੍ਰਹਮ ਨਿਜਾਤਮ ਸੁਧ ਮਨਾ ਹੇ ਮਨ ਮਨਾ ਕਹੀਏ ਹੇ ਮਨ ਤਤ ਕਹੀਏ ਉਹ ਜੋ ਬ੍ਰਹਮ ਬ੍ਰਹਮ ਆ ਉਹ ਬ੍ਰਹਮ ਹੀ ਵੇਖ ਨਿਜ ਆਪਣਾ ਨਿਜ ਆਤਮ ਆਪਣਾ ਆਤਮਾ ਨਿਜ ਦਾ ਅਰਥ ਹੁੰਦਾ ਆਪਣਾ ਅਤੇ ਜੱਜੇ 'ਚੋਂ ਨਿਕਲ ਗਿਆ ਐੜਾ ਬਣ ਗਿਆ ਕੰਨੇ ਦੇ ਨਾਲ ਆਤਮ ਨਿਜ ਆਤਮ ਤਤ ਕਹੀਏ ਉਹ ਜੋ ਬ੍ਰਹਮ ਹੈ ਹੇ ਮਨਾ ਉਹੀ ਉਹੀ ਨਿਜ ਆਤਮ ਆਪਣਾ ਆਤਮ ਹੈ ਜੋ ਸ਼ੁੱਧ ਕਹੀਏ ਸ਼ੁੱਧ ਸਰੂਪ ਹੈ ਪਾਠ ਇੱਥੇ ਸੁਭਰ ਲਿਖਿਆ ਗਲਤ ਪਾਠ ਆ ਉਹਨੂੰ ਸੁਭ ਸ਼ੁੱਧ ਕਰਨਾ ਸ਼ੁੱਧ ਪਾਠ ਤਤ ਬ੍ਰਹਮ ਨਿਜ ਆਤਮ ਸ਼ੁੱਧ ਮਨਾ ਹੇ ਮਨਾ ਤਤ ਕਹੀਏ ਉਹ ਜੋ ਬ੍ਰਹਮ ਉਹੀ ਉਹੀ ਆਪਣਾ ਆਤਮਾ ਹੈ ਸ਼ੁੱਧ ਰੂਪ ਸ਼ੁੱਧ ਬ੍ਰਹਮ ਅਤੇ ਸ਼ੁੱਧ ਨਿਜ ਆਤਮ ਹੈ ਭਰਮ ਸੋਭੇ ਕਵੀ ਸੁੱਖ ਹੋਦਨਾ ਧਿਆਵਤ ਪਰ ਤੂੰ ਭਰਮ ਕਹੀਏ ਭਰਮ ਕੇ ਵੀ ਭੁੱਲ ਗਏ ਵੀ ਸੋਭੇ ਦਾ ਅਰਥ ਹੈਗਾ ਵਾ ਭੀ ਅਰਥ ਲਾਉਣਾ ਸੋਭੇ ਦਾ ਅਰਥ ਸਿੱਧਾ ਲਾਉਣਾ ਭੀ ਭੁੱਲ ਕੇ ਭੀ ਕਵੀ ਸੁੱਖ ਕਦੀ ਸੁੱਖ ਹੋਦਨਾ ਧਿਆਵਤ ਕਦੀ ਤੂੰ ਸੁੱਖ ਹੋਦ ਕਹੀਏ ਹੋਣ ਲਈ ਧਿਆਵ ਨਾ ਧਿਆਵ ਧਿਆਉਂਦਾ ਹੀ ਨਹੀਂ ਤੂੰ ਸਿਮਰਦਾ ਹੀ ਨਹੀਂ ਹੇ ਮਨਾ ਉਹ ਬ੍ਰਹਮ ਹੀ ਵੇਖ ਆਪਣਾ ਆਤਮਾ ਆਪਣਾ ਆਪਾ ਹੈ ਨਿੱਜ ਆਤਮਾ ਆਪਣਾ ਆਤਮਾ ਹੈ ਆਪਣਾ ਆਪਾ ਹੈ ਅਤੇ ਤੂੰ ਸੁੱਖ ਦੇ ਵਾਸਤੇ ਕਦੀ ਭੁੱਲ ਕੇ ਵੀ ਉਸ ਨੂੰ ਨਹੀਂ ਧਿਆਉਂਦਾ ਹੈ ਉਹ ਸੁੱਖ ਸਰੂਪ ਹੈ ਸ਼ੁੱਧ ਸਰੂਪ ਆ ਪਰਮਾਤਮਾ ਕਿਉਂਕਿ ਸਤਿ ਚਿਤਨ ਨਾਮ ਸਰੂਪ ਹੈ ਤੇਰਾ ਉਹੀ ਆਤਮਾ ਉਹਨੂੰ ਤਾਂ ਮਨਾ ਤੂੰ ਕਦੀ ਭਰਮ ਕਹੀਏ ਭੁੱਲ ਕੇ ਵੀ ਸੋ ਪੇ ਦਾ ਅਰਥ ਲਾਉਣਾ ਪੀ ਅਤੇ ਭਰਮ ਦਾ ਅਰਥ ਲਾਉਣਾ ਭੁੱਲ ਭੁੱਲ ਕੇ ਪੀ ਭੁੱਲ ਕੇ ਵੀ ਕਦੀ ਵੀ ਸੁੱਖ ਹੋਤ ਕਹੀਏ ਵੀ ਤੈਨੂੰ ਹੋ ਜਾਵੇ ਸੁਖੀ ਹੋਤ ਕਹੀਏ ਹੋਣ ਵਾਸਤੇ ਤੂੰ ਨਾ ਧਿਆਵਤ ਧਿਆਉਂਦਾ ਹੀ ਨਹੀਂ ਸਿਮਰਦਾ ਹੀ ਨਹੀਂ ਤਵ ਦੁੰਦ ਜਬੇ ਭਵ ਸਿੰਧ ਤਵੈ ਤਵ ਕਹੀਏ ਤੇਰੇ ਹੇ ਮਨਾ ਤੇਰੇ ਵਿੱਚ ਜਿੰਨਾ ਚਿਰ ਜਾਂ ਹੇ ਆਦਮੀ ਹੇ ਮਨੁੱਖ ਤੇਰੇ ਵਿੱਚ ਜਿੰਨਾ ਚਿਰ ਦੁੰਦ ਵਾਦ ਆ ਨਾ ਦੁੰਦ ਨਾਮ ਕੀ ਹੈ ਦਵੈਤ ਦਾ ਦਵੈਤ ਕੀ ਆ ਦੋ ਨੂੰ ਕਹਿੰਦੇ ਜਿੰਨਾ ਚਿਰ ਭਾਵ ਤੇਰੇ 'ਚ ਦੁਬਦਾ ਦਵੈਤ ਹੈ ਜਵੇ ਤਵ ਦੁੰਦ ਜਵੇ ਜਵੇ ਕਹੀਏ ਜਦੋਂ ਤੱਕ ਤੇਰੇ ਅੰਦਰ ਦੁੰਦ ਦਵੈਤ ਹੈ ਦੁੰਦਵਾਦ ਹੈ ਭਵ ਸਿੰਧ ਤਵੈ ਤਵੈ ਕਹੀਏ ਤਦੋਂ ਤੱਕ ਹੀ ਤੈਨੂੰ ਭਾਵ ਸਿੰਧ ਕਹੀਏ ਭਾਵਨਾ ਸੰਸਾਰ ਸਿੰਧ ਕੇ ਸਮੁੰਦਰ ਦੇ ਵਿੱਚ ਭਾਵ ਕਹੀਏ ਜਨਮ ਹੈ ਅਤੇ ਭਾਵ ਦਾ ਅਰਥ ਪਹਿਲਾ ਭਾਵ ਦਾ ਅਰਥ ਲਾਉਣਾ ਸੰਸਾਰ ਅਤੇ ਸੰਸਾਰ ਸਿੰਧ ਕੇ ਸਮੁੰਦਰ ਸੰਸਾਰ ਸਮੁੰਦਰ ਤਦੋਂ ਤੱਕ ਹੀ ਤੇਰੇ ਲਈ ਸੰਸਾਰ ਸਮੁੰਦਰ ਹੈ ਤਦੋਂ ਤੱਕ ਹੀ ਤੇਰੇ ਲਈ ਸੰਸਾਰ ਸਮੁੰਦਰ ਵਿੱਚ ਆਉਣਾ ਜਾਣਾ ਹੈ ਅਤੇ ਭਾਵ ਦਾ ਅਰਥ ਹੁੰਦਾ ਵਾ ਜਨਮ ਅਤੇ ਜਨਮ ਤੋਂ ਨਾਲ ਨਾਲ ਹੀ ਭਾਵ ਲਾ ਕੇ ਅਰਥ ਲਾ ਲੈਣਾ ਮਰਨ ਜਨਮ ਮਰਨ ਭਾਵ ਜਦੋਂ ਤੱਕ ਤੇਰੇ ਅੰਦਰ ਦਵੈਤ ਹੈ ਭਾਵ ਸਿੰਧ ਤਵੈ ਤਦੋਂ ਤੱਕ ਹੀ ਸੰਸਾਰ ਸਮੁੰਦਰ ਵਿੱਚ ਤੇਰਾ ਭਾਵ ਕਹੀਏ ਜਨਮ ਮਰਨ ਹੁੰਦਾ ਹੀ ਰਹੇਗਾ ਅਤੇ ਪਵੇਗਾ ਹੀ ਪਵੇਗਾ ਤੈਨੂੰ ਭਾ ਤਵ ਸਾਤ ਭਏ ਬਿਨ ਸਾਂਤ ਨਾ ਆਵਤ ਇਸ ਲਈ ਹੇ ਮਨਾ ਤੇਰੇ ਸ਼ਾਂਤ ਹੋਏ ਤੋਂ ਬਿਨਾਂ ਤਬ ਸਾਂਤ ਪਏ। ਤੇਰੇ ਸ਼ਾਂਤ ਹੋਏ ਤੋਂ ਬਿਨ ਗਏ ਬਿਨਾਂ ਸ਼ਾਂਤ ਨਾ ਆਵ ਤੈਨੂੰ ਸ਼ਾਂਤੀ ਨਹੀਂ ਆ ਸਕਦੀ। ਪਾਪ ਤੋਂ ਮੁਕਤ ਨਹੀਂ ਹੋ ਸਕਦਾ, ਤੇਰਾ ਜਨਮ ਮਨ ਕੱਟਿਆ ਨਹੀਂ ਜਾ ਸਕਦਾ, ਤੇਰਾ ਜਨਮ ਮਨ ਕੱਟਿਆ ਜਾ ਹੀ ਨਹੀਂ ਸਕਦਾ। ਬਿਨ ਸ਼ਾਂਤ ਨਾ ਆਵਤ ਤਬ ਸ਼ਾਂਤ ਪਏ। ਤੇਰੇ ਸ਼ਾਂਤ ਹੋਏ ਤੋਂ ਬਿਨਾਂ ਤੇਰੀ ਨੂੰ ਸ਼ਾਂਤੀ ਨਹੀਂ ਹੋਣੀ, ਪਾਪ ਤੇਰਾ ਜਨਮ ਮਰਨ ਦਾ ਅੰਤ ਨਹੀਂ ਹੋਣਾ, ਖਤਮ ਨਹੀਂ ਹੋਣਾ। ਅੰਤ ਦਾ ਨਾਮ ਹੁੰਦਾ, ਅੰਤ ਨਾਮ ਹੁੰਦਾ ਨਾਸ ਦਾ, ਠੀਕ ਆ। ਅਤੇ ਆਪਤ ਨਾਮ ਹੁੰਦਾ ਵਾ ਪ੍ਰਾਪਤੀ ਦਾ, ਕਿਉਂਕਿ ਐ ਲਿਖਿਆ ਨਾ ਤਬ ਸ਼ਾਂਤ ਪਏ। ਤੇਰੇ ਸ਼ਾਂਤ ਹੋਇਆ ਬਿਨ ਸ਼ਾਂਤ ਤੈਨੂੰ ਸ਼ਾਂਤੀ, ਤੇਰੇ ਸ਼ਾਂਤ ਬਾਬਾ ਤੇਰੇ ਮਨਾ ਤੇਰੇ ਅੰਤ ਦੇ ਹੋਏ। ਜਦੋਂ ਤੇਰਾ ਅੰਤ ਹੋ ਗਿਆ, ਜਦੋਂ ਤੂੰ ਲੀਨ ਹੋ ਗਿਆ, ਮਨ ਤੂੰ ਜੋਤ ਸਰੂਪ ਹੈ, ਤੇਰੇ ਲੀਨ ਹੋਏ ਤੋਂ ਬਿਨਾਂ ਤੈਨੂੰ ਸ਼ਾਂਤੀ ਨਹੀਂ ਹੋ ਸਕਦੀ, ਭਾਵ ਤੈਨੂੰ ਸ਼ਾਂਤੀ ਆ ਹੀ ਨਹੀਂ ਸਕਦੀ। ਭਾਵ ਅੰਤ ਦਾ ਅਰਥ ਹੁੰਦਾ ਵਾ ਜਿਹੜਾ ਨਾਸਤਾ ਨਾਸ, ਅਤੇ ਆਦਤ ਦਾ ਅਰਥ ਹੁੰਦਾ ਪ੍ਰਾਪਤ, ਅਤੇ ਅਰਥ ਇੱਦਾਂ ਲਾਉਂਦੇ ਵਿਦਵਾਨ ਵੀ ਇਹ ਤੇਰੇ ਸ਼ਾਂਤ ਹੋਏ ਤੋਂ ਬਿਨਾਂ ਜਿਹੜਾ ਤੇਰਾ ਜਨਮ ਮਰਨ ਦਾ ਸ਼ਾਂਤੀ ਕਹੀਏ ਅੰਤ ਆ, ਹੋਰ ਹੀ ਹੋਣਾ ਉਹਦਾ, ਉਸ ਅੰਤ ਦੀ ਤੈਨੂੰ ਆਪਤ ਕਹੀਏ ਪ੍ਰਾਪਤੀ ਨਹੀਂ ਹੋਣੀ। ਜਨਮ ਮਰਨ ਦਾ ਤੇਰਾ ਅੰਤ ਹੋਣਾ ਹੈ। ਜਦੋਂ ਤੂੰ ਸ਼ਾਂਤ ਹੋ ਗਿਆ, ਤੇਰੀ ਇਕਾਗਰਤਾ ਹੋ ਗਈ, ਮਨ ਦੀ ਇਕਾਗਰਤਾ ਆਪਾਂ ਕਹਿੰਦੇ ਜ਼ਰੂਰ ਹਾਂ, ਉਂਝ ਦੂਰ ਦੀ ਨਿਗਾਹ ਨਾਲ ਵੇਖੀਏ ਜਿਵੇਂ ਮਾਰ ਗਿਆ ਮਨ ਤੂੰ ਜੋ ਸਰੂਪ ਹੈ। ਭਾਵ ਮਨ ਜਦੋਂ ਬਿਲਕੁਲ ਹੀ ਮਰ ਜਾਂਦਾ, ਜਿੱਥੇ ਸੰਕਲਪ ਵਿਕਲਪ ਖਤਮ ਹੋ ਗਏ, ਸਮਝ ਲਓ ਉੱਥੇ ਮਨ ਦੀ ਹੋਂਦ ਖਤਮ, ਅਤੇ ਮਨ ਲੀਨ ਹੋ ਗਿਆ। ਅਤੇ ਲੀਨ ਜੇ ਕਹਿੰਦੇ ਹੋਣਾ, ਤਾਂ ਹੋਣਾ ਕਿੱਥੇ? ਉਹ ਪਰਮਾਤਮਾ ਬ੍ਰਹਮ ਵਿੱਚ ਹੀ ਹੋਣਾ, ਉਦੋਂ ਮਨ ਆਤਮਾ 'ਚ ਲੀਨ ਹੋ ਜਾਂਦਾ। ਇਸ ਤਰ੍ਹਾਂ ਮਨ ਤੇਰੇ ਸ਼ਾਂਤ ਹੋਏ ਤੋਂ ਬਿਨਾਂ ਤੈਨੂੰ ਸ਼ਾਂਤੀ ਨਾ ਆਵਤ, ਕਦੀ ਸ਼ਾਂਤੀ ਆ ਹੀ ਨਹੀਂ ਸਕਦੀ, ਅਤੇ ਪਾਪ ਤੋਂ ਮੁਕਤੀ ਨਹੀਂ ਪਾਵੇਂਗਾ। ਐਵੇਂ ਲੱਗਣਾ ਅਰਥ। ਤਬ ਸ਼ਾਂਤ ਤੇਰੇ ਸ਼ਾਂਤ ਭਏ ਗਏ ਹੋਏ ਤੋਂ ਬਿਨਾਂ ਸ਼ਾਂਤ ਨਾ ਆਵਤ, ਤੈਨੂੰ ਸ਼ਾਂਤੀ ਆਵਤ ਨਹੀਂ ਆ ਸਕਦੀ, ਕਦੀ ਸ਼ਾਂਤੀ ਆਵਤ ਗਈ ਪ੍ਰਾਪਤ ਨਹੀਂ ਹੋ ਸਕਦੀ। ਚਾਹ ਭਈ ਮੂਢ ਕਰੇ ਪਾਤਾਲ ਪਰਵੇਸ਼। ਹੋਰ ਅੱਗੇ ਦੱਸਣ ਡੇ ਮੂਰਖ ਦੀ ਗੱਲ ਕਿ ਮੂਰਖ ਪਾਤਾਲ ਵਿੱਚ ਪ੍ਰਵੇਸ਼ ਕਰੇ ਕੀ ਕਰਕੇ ਦੇਖਿਓ ਚਾਹੇ ਦੇਸ ਫਣੇਸ਼ਾ, ਅਤੇ ਫਣੇਸ਼ਾ ਫਣਾਂ ਦਾ ਈਸ਼, ਫਣਾਂ ਨੂੰ ਧਾਰਨ ਵਾਲਾ ਜੋ ਨਾਗ ਹੈ, ਅਤੇ ਉਹਨਾਂ ਦਾ ਸਵਾਮੀ ਕੀ ਆ ਸ਼ੇਸ਼ ਨਾਗ, ਉਸ ਅਤੇ ਇਸ ਸ਼ੇਸ਼ ਨਾਗ ਦੇ ਦੇਸ਼ ਦੇਖਣ ਦੀ ਚਾਹ ਕਰੀ ਬੈਠਾ ਹੈ। ਮੂਢ ਕਰੇ ਪਾਤਾਲ ਪ੍ਰਵੇਸ਼, ਵੀ ਮੂਰਖ ਬੰਦਾ ਕੀ ਆਉਂਦਾ ਵੀ ਮੈਂ ਪਾਤਾਲ ਵਿੱਚ ਪ੍ਰਵੇਸ਼ ਕਰੇ ਕਈ ਕਰਕੇ ਦੇਖਿਓ ਚਾਹੇ ਦੇਖਿਆ ਨਹੀਂ ਦੇਖਿਓ ਪਾਠ ਹੋਣਾ ਇਹਦੇ, ਦੇਖਿਓ ਚਾਹੇ ਦੇਖਿਓ ਪਾਠ ਕਰਨਾ ਜੀ, ਦਾਦੇ ਲਾਵਾਂ ਕੱਖਾਂ ਜਈਆ ਦਾ ਹੋੜਾ ਪਾ ਕੇ, ਦੇਖਿਓ ਚਾਹੇ ਦੇਸ਼ ਫਨੇਸ਼ਾਂ, ਅਤੇ ਫਣਾਂ ਦਾ ਈਸ਼ ਭਾਵ ਨਾਗ ਰਾਜ, ਸੱਪਾਂ ਦਾ ਰਾਜਾ ਫਣ ਦਾ ਈਸ਼, ਉਹ ਕੀ ਸ਼ੇਸ਼ ਨਾਗ ਹੈ ਜਿਹਦੀ ਅੱਗੇ ਆ ਹੀ ਜਾਣਾ ਕੀ ਸਕਦਾ, ਤਾਂ ਦੱਸਦਾ ਸ਼ੇਸ਼ ਨਾਗ ਦਾ ਜਿਹੜਾ ਦੇਸ਼ ਇਲਾਕਾ ਹੈ ਜਿੱਥੇ ਉਹ ਸ਼ੇਸ਼ ਨਾਗ ਰਹਿੰਦਾ ਹੈ, ਉਸ ਦੇਸ਼ ਦੀ ਦੇਖਣ ਦੀ ਚਾਹੇ ਕੀ ਚਾਹਨਾ ਇੱਛਾ ਕਰਦਾ ਹੈ, ਦੇਸ਼ ਵੇਖਣਾ ਚਾਹੁੰਦਾ ਹੈ। ਜੋ ਕਿ ਵਿਸ਼ਨ ਸਹਾਂਸਰ ਨਾਮ ਨਵ ਤਨ ਕਹੋ, ਜੋ ਵਿਸ਼ਨੂੰ ਜੀ ਹੈ, ਅਤੇ ਵਿਸ਼ਨੂੰ ਦੇ ਹਜ਼ਾਰ ਨਾਮ ਹਰ ਰੋਜ਼ ਨਵੇਂ ਤੋਂ ਨਵੇਂ ਸ਼ੇਖ ਨਾਗ ਉਚਾਰਨ ਕਰਦਾ ਹੈ। ਵਿਸ਼ਨੂੰ ਭਗਵਾਨ ਦੇ ਸਹਾਂਸਰ ਨਾਮ ਹਜ਼ਾਰ ਨਾਮ ਨਵ ਤਨ ਕਹੋ, ਨਵੇਂ ਤੋਂ ਨਵੇਂ ਭਾਖ ਹੈ, ਭਾਖ ਹੈ ਕਹੀਏ ਭਾਖਦਾ ਹੈ ਉਚਾਰਨ ਕਰਦਾ ਹੈ। ਸੇਖ ਪਿਖੋ ਤਾਂ ਤਨ ਕਹੋ, ਅਤੇ ਮੂਰਖ ਬੰਦਾ ਪਿਖੋ ਤਾਂ ਤਨ ਕਹੋ, ਉਸ ਸ਼ੇਸ਼ ਨਾਗ ਦੇ ਤਨ ਨੂੰ ਪਿਖੋ ਕਹੀਏ ਵੇਖਣਾ ਚਾਹੁੰਦਾ ਹੈ। ਜੋ ਵਿਸ਼ਨੂੰ ਭਗਵਾਨ ਦੇ ਹਜ਼ਾਰ ਨਾਮ ਲੈਂਦਾ ਨਾ ਨਵੇਂ ਤੋਂ ਨਵਾਂ, ਇਹ ਉਹ ਹੈਗਾ ਹੀ ਹੈ ਸ਼ੇਸ਼ ਨਾਗ ਆ, ਇੱਥੇ ਸੋਖ ਪਾਠ ਲਿਖਿਆ, ਸੋਖ ਗਲਤ ਆ, ਸ਼ੇਖ ਪਾਠ ਕਰਨਾ। ਸ਼ੇਖ ਉਹ ਸ਼ੇਸ਼ਨਾਗ ਦੇ ਤਾ ਤਨ ਕੋ, ਉਸ ਦੇ ਤਨ ਕੋ ਕਹੀਏ, ਤਨ ਨੂੰ ਸਰੀਰ ਨੂੰ ਪੇਖੋ ਕਹੀਏ, ਦੇਖਣਾ ਚਾਹੁੰਦਾ ਵੀ ਮੈਂ ਵੇਖਾਂਗਾ। ਕਹਤੇ ਸੋਚਦਾ ਹੈ ਕਿ ਕੀ ਸੋਚਦਾ, ਬਾਫਨ ਸਹੰਸਰ ਪਰ ਮਨ ਅਵਤੰਸਾ, ਫਨ ਸਹੰਸਰ ਅਤੇ ਉਹ ਸ਼ੇਸ਼ ਨਾਗ ਦੇ ਜਿਹੜੇ ਕੀ ਆ ਫਨ, ਫਨ ਜਿਹੜੇ ਫਨ ਹੈ ਸਹੰਸਰ ਹਜ਼ਾਰ ਆ, ਹਜ਼ਾਰ ਫਨ ਦੇ ਪਰ ਕਈ ਉੱਤੇ ਮਣੀ, ਮਣੀਆਂ ਰੂਪ ਅਵਤੰਸਾ ਕਹੀਏ, ਗਹਿਣਾ ਅਵਤੰਸਾ ਦਾ ਅਰਥ ਹੁੰਦਾ ਗਹਿਣਾ, ਕਈ ਪ੍ਰਕਾਸ਼ ਰੂਪ ਕਰ ਦਿੰਦੇ ਪਰ ਨਹੀਂ, ਅਸਲ ਅਰਥ ਕੀ ਆ ਗਹਿਣਾ ਹੁੰਦਾ ਅਵਤੰਸਾ ਦਾ ਅਰਥ। ਉਸ ਸ਼ੇਸ਼ ਨਾਗ ਦੇ ਹਜ਼ਾਰ ਫਨ ਨੇ ਅਤੇ ਹਜ਼ਾਰ ਫਨਾਂ ਦੇ ਪਰ ਕਈ ਉੱਪਰ ਮਣੀਆਂ ਦਾ ਰੂਪੀ ਅਵਤੰਸਾ ਕਹੀਏ ਗਹਿਣਾ ਹੈ, ਜੋ ਮਣੀਆਂ ਰੂਪ ਗਹਿਣਾ ਭਾਸਿਆ ਕਹੀਏ ਪ੍ਰਕਾਸ਼ ਕਰ ਰਹੀਆਂ ਹੈ, ਮਣੀਆਂ ਰੂਪ ਗਹਿਣੇ ਭਾਸਿਆ ਕਹੀਏ ਪ੍ਰਕਾਸ਼ ਕਰ ਰਹੀਆਂ ਹਨ। ਭਾਸ਼ ਦਾ ਅਰਥ ਹੁੰਦਾ ਪ੍ਰਕਾਸ਼, ਠੀਕ ਹੈ, ਅਵਤੰਸਾ ਦਾ ਅਰਥ ਪ੍ਰਕਾਸ਼ ਨਹੀਂ ਹੁੰਦਾ, ਉਹਦਾ ਅਰਥ ਹੁੰਦਾ ਗਹਿਣਾ, ਅਤੇ ਗਹਿ ਮਣੀਆਂ ਜੋ ਗਹਿਣਾ ਰੂਪ ਹਨ ਉਹ ਭਾਸਿਆ ਪ੍ਰਕਾਸ਼ ਕਰ ਰਹੀਆਂ ਹਨ, ਉਹ ਪ੍ਰਕਾਸ਼ ਰੂਪ ਜੋ ਮਣੀਆਂ ਪਾਸੇ ਪ੍ਰਕਾਸ਼ ਕਰ ਰਹੀਆਂ, ਤਾਮ ਧਵੰਸਕ ਸਮਹੰਸਾ, ਕਿਹੋ ਜਿਹੀਆਂ ਪ੍ਰਕਾਸ਼ ਕਰ ਰਹੀਆਂ ਉਹ ਹੰਸਾ, ਹੰਸਾ ਸੂਰਜ ਦੇ ਸਮਾਨ, ਤਾਮ ਧਵੰਸਕ ਜੋ ਤਾਮ ਹਨੇਰਿਣ ਧਵੰਸਕ ਕਹੀਏ ਨਾਸ ਕਰਨ ਵਾਲਾ, ਧਵੰਸਕ ਧਵੰਸ ਨਾਮ ਨਾਸ ਦਾ, ਕ ਨਾਮ ਕਰਨ ਦਾ, ਜੋ ਹਨੇਰੇ ਨੂੰ ਨਾਸ ਕਰਨ ਵਾਲਾ ਨਾ ਹੰਸਾ ਕਹੀਏ ਸੂਰਜ, ਉਸ ਦੇ ਸਮਾਨ, ਸੂਰਜ ਦੇ ਸਮਾਨ ਹਨੇਰੇ ਨੂੰ ਦੂਰ ਕਰਨ ਵਾਲਾ, ਨਾਸ ਕਰਨ ਵਾਲਾ ਜੋ ਸੂਰਜ, ਉਸਦੇ ਸਾਹਮਣੇ ਸਮਾਨ ਹਜ਼ਾਰ ਫਨਾਂ ਵਾਲੇ ਸ਼ੇਸ਼ ਨਾਗ ਦੇ ਉੱਪਰ ਮਣੀਆਂ ਰੂਪ ਗਹਿਣਾ ਪ੍ਰਕਾਸ਼ ਪਾਸੇ ਕੇ ਪ੍ਰਕਾਸ਼ ਕਰ ਰਹੀਆਂ, ਪ੍ਰਕਾਸ਼ ਹੋ ਰਿਹਾ। ਅਤੇ ਮੂਰਖ ਕੀ ਸੋਚਦਾ, ਲਿਆਵੋ ਕਿਵੇਂ ਇੱਕ ਮਨ ਹਰ ਕੇ, ਕਹਿੰਦਾ ਜਿਵੇਂ ਕਿਵੇਂ ਵੀ ਕਰ, ਕਿਵੇਂ ਦਾ ਅਰਥ ਲਾਉਣਾ ਕਿਵੇਂ, ਅਤੇ ਜਿਵੇਂ ਕੁਣੋ ਲਾ ਲੈਣਾ, ਜਿਵੇਂ ਕਿਵੇਂ ਵੀ ਕਰਕੇ ਕਹਿੰਦਾ ਹੋਇਆ ਮੈਂ ਇੱਕ ਜਿਹੜੀ ਮਣੀ ਆ ਉਹ ਹਰ ਕੇ ਚੁਰਾ ਕੇ ਖੋ ਕੇ ਲਿਆਵੋ ਕਈ ਲਿਆਵਾਂਗਾ, ਸ਼ੇਸ਼ ਨਾਗ ਤੋਂ ਪਹੁੰਚ ਕੇ ਉੱਥੇ ਨਾਸੇ ਸਭ ਕਲੇਸ਼ ਤਾਪ ਘਰ ਕੇ, ਜਿਸ ਕਰਕੇ ਕਹਿੰਦਾ ਤਦੋਂ ਮੇਰੇ ਜਿਹੜੇ ਘਰ ਦੇ ਆ ਸਾਰੇ ਕਲੇਸ਼ ਨਾਸੇ ਕਹੀਏ ਨਾਸ ਹੋ ਜਾਣਗੇ, ਅਤੇ ਮੈਂ ਖੁਸ਼ੀਆਂ ਮਾਣਾਂਗਾ, ਮੈਂ ਆਨੰਦ ਮਾਣਾਂਗਾ, ਕਿਉਂਕਿ ਕਲੇ ਖਤਮ ਅਤੇ ਸੁਖੀ ਸੁਖ ਆ। ਇਹ ਜਾਊਂਗਾ ਤਾਂ ਸਾਰੇ ਮੇਰੇ ਦੁੱਖ ਨਾਸ ਹੋ ਜਾਣਗੇ, ਇਹੋ ਜਿਹੀ ਮਣੀ ਚੋਰੀ ਕਰਕੇ ਲਿਆਉਂਗਾ। ਤਹਿ ਦੇ ਮੂਡ ਸੂਨ ਮੁੜਿਆ ਹੈ, ਜਬ ਜਦੋਂ ਫਿਰ ਮਣੀ ਲੈਣ ਤੱਕ ਆਪਣਾ ਖਿਆਲ ਜਿਹਾ ਕੀਤਾ ਤਦੋਂ ਕਹਿੰਦੇ ਮੂਰਖ ਨੂੰ ਇਹੋ ਜਿਹਾ ਸੰਕਲਪ ਵੀ ਹੋ ਗਿਆ ਕਿ ਜੋ ਵੀ ਮੇਰੇ ਤੋਂ ਦੇ ਜਿਹੜਾ ਸ਼ੇਸ਼ ਨਾਗ ਉਹਦੇ ਬਹੁਤ ਵੱਡਾ ਹਜ਼ਾਰ ਫਾਨਾ ਕਿਤੇ ਕੱਟ ਕੇ ਮੈਨੂੰ ਮਾਰ ਹੀ ਨਾ ਦੇਵੇ, ਅਤੇ ਇਸ ਕਰਕੇ ਕਹਿੰਦੇ ਉਹਨੇ ਸੰਕਲਪ ਜਿਹਾ ਕਰਕੇ ਵੀ ਮੈਨੂੰ ਤਾਂ ਮਾਰ ਦੂਗਾ ਉਹ ਸ਼ੇਸ਼ ਨਾਗ, ਅਤੇ ਮੈਂ ਤਾਂ ਨਹੀਂ ਜਾ ਸਕਦਾ, ਅਤੇ ਇਸੇ ਕਰਕੇ ਕਹਿੰਦੇ ਤਹਿ ਦੇ ਕਹੀਏ ਉੱਥੋਂ ਤਹਿ ਦੇ ਮੂਡ ਉਸ ਥਾਂ ਤੋਂ, ਤਹਿ ਕਹੀਏ ਉਸ ਅਤੇ ਕਹੀਏ ਤੂੰ ਉਸ ਥਾਂ ਤੋਂ, ਮੂਡ ਜਿਹੜਾ ਮੂਰਖ ਪੁਰਸ਼ ਆ, ਸੂਨ ਕਹੀਏ ਖਾਲੀ, ਮੂਡ ਆਵੇ ਮੁੜ ਆਵੇ ਮੁੜ ਆਉਂਦਾ ਹੈ, ਇਹ ਸੰਕਲਪ ਕਰਕੇ ਨਾ ਤਾਂ ਦੇ ਮੂਰਖ ਜਿਹੜਾ ਪੁਰਸ਼ ਆ ਉੱਥੋਂ ਮੁੜ ਆਉਂਦਾ ਵੀ ਮੈਨੂੰ ਤਾਂ ਕੱਟ ਕੇ ਨਾ ਮਾਰ ਦੇਵੇ, ਕੀ ਕਰਦਾ ਫਿਰ ਪੁਨਾ ਆਕਾਸ਼ ਕੋ ਲਾਂਘ ਸਿਧਾ ਵੈ, ਪੁਨਾ ਆਕਾਸ਼ ਨਾਨੇ 'ਚ ਨਿਕਲ ਗਿਆ ਐੜਾ ਅਤੇ ਕੰਨਾ ਉੱਚੇ ਤਰ੍ਹਾਂ ਜਾ ਕੇ ਬਣ ਗਿਆ ਪੁਨ ਆਕਾਸ਼, ਫਿਰ ਪਈਏ ਭਾਵ ਫਿਰ ਆਕਾਸ਼ ਆਕਾਸ਼ ਦੇ ਵਿੱਚ ਚਲਾ ਗਿਆ, ਅਤੇ ਆਕਾਸ਼ ਨੂੰ ਜਾ ਕੇ ਕਹਿੰਦਾ ਇੱਥੋਂ ਨਹੀਂ ਕੁਝ ਨਹੀਂ ਮਿਲਿਆ, ਅਤੇ ਆਕਾਸ਼ ਨੂੰ ਛੱਡ ਕੇ ਅਤੇ ਪੁਨਾ ਆਕਾਸ਼ ਕੋਲ ਆਕਾਸ਼ 'ਚ ਗਿਆ, ਉੱਥੋਂ ਕੁਝ ਨਾ ਪ੍ਰਾਪਤ ਹੋਇਆ, ਸੰਕਲਪ ਉਲਟਾ ਕਰ ਲਿਆ, ਉੱਥੋਂ ਲੰਘ ਕੇ ਸਿਧਾਰ ਹੈ ਜਾਂਦਾ ਹੈ, ਸਿਧਾਰ ਹੈ ਜਾਂਦਾ ਹੈ, ਸਿਧਾਰ ਦਾ ਅਰਥ ਕੀ ਜਾਂਦਾ ਹੈ। ਕਾਸ਼ ਸਿਧਾਵ ਹੈ, ਕਾਸ਼ ਨੂੰ ਲੰਘ ਕੇ ਸਿਧਾਵ ਹੈ ਜਾਂਦਾ ਹੈ। ਕਿੱਥੇ? ਸੁਰਪਤ ਲੋਕ ਦੇ ਲੋਕਣ ਕਾਰਨ, ਸੁਰਪਤ ਲੋਕ ਦੇਵਤਿਆਂ ਦਾ ਲੋਕ, ਦੇਵਤਿਆਂ ਦਾ ਲੋਕ ਵਿਲੋਕਣ ਕਹੀਏ ਵੇਖਣ, ਕਾਰਨ ਕਹੀਏ ਕਰਕੇ। ਕਾਸ਼ ਲੰਘ ਕੇ ਦੇਵਤਿਆਂ ਦੇ ਲੋਕ ਵੇਖਣ ਵਾਸਤੇ ਜਿਹੜਾ ਹੈ ਉੱਥੇ ਚਲਾ ਜਾਂਦਾ ਹੈ। ਸੁਧਾ ਤੜਾਗ ਕਲਪ ਤਰ ਵਾਰਨ, ਸੁਧਾ ਭਾਵ ਅੰਮ੍ਰਿਤ ਕੁੰਡ, ਅੰਮ੍ਰਿਤ ਦਾ ਤੜਾਗ ਕਹੀਏ ਤਲਾ, ਅਤੇ ਸਵਰਗ ਵੇਖਣ ਚੱਲਿਆ ਨਾ, ਅਤੇ ਕੀ ਕਹਿੰਦਾ ਵੀ ਉੱਥੇ ਉੱਥੇ ਕੀ ਵੇਖਾਂਗਾ? ਸੁਧਾ ਤੜਾਗ ਅੰਮ੍ਰਿਤ ਕੁੰਡ ਕਲਪ ਤਰ ਕਲਪ ਬ੍ਰੇਸ਼ ਬਾਰਨ ਕਹੀਏ ਐਰਾਵਤ ਹਾਥੀ, ਬਾਰਨ ਦਾ ਅਰਥ ਕੀ ਆ? ਐਰਾਪਤੀ ਨਾਮ ਦਾ ਹਾਥੀ ਜਿਹੜਾ ਇੰਦਰ ਦੇਵਤੇ ਨੂੰ। ਸੁਰਬੀ ਨੰਦਨ ਬਾਨ ਉਪਬਾਨ, ਸੁਰਬੀ ਫਿਰ ਸੁਰਬੀ ਸੁਰਬੀ ਨਾਮ ਹੈਗਾ ਵਾ ਕਾਮ ਧੇਣ ਗਊ ਦਾ। ਨੰਦਨ ਬਾਨ ਇਹ ਵੀ ਇੱਕ ਨੰਦਨ ਬਾਨ, ਅਤੇ ਉਪਬਾਨ ਉਪਮਾਨ ਜਿਹੜਾ ਵਾ ਛੋਟੇ ਛੋਟੇ ਜੰਗ ਛੋਟੇ ਜੰਗਲਾਂ ਦਾ ਨਾਮ ਆ ਸਵਰਗ ਦੇ। ਨੰਦਨ ਬਨ ਵੱਡੇ ਜਿਹੜੇ ਜੰਗਲ ਆ, ਇੱਕ ਨਾਮ ਹੀ ਨੰਦਨ ਬਨ ਜੰਗਲ ਦਾ, ਉੱਥੇ ਜਿਹੜੇ ਬਾਗ ਆ, ਅਤੇ ਇੱਕ ਉਪਮਾਨ ਇਹ ਛੋਟੇ ਜੰਗਲ। ਕੋ ਦਰਸੋਂ ਸੁਰਨ ਸਹਿਤ ਬਾਹਨ ਕੋ, ਕਹਿੰਦਾ ਵੀ ਦਰਸੋਂ ਕੇ ਦਰਸ਼ਨ ਕਰਾਂਗਾ ਦੇਵਤਿਆਂ ਦੇ ਸਹਿਤ ਬਾਹਨ ਕੋ ਕਹੀਏ ਸਵਾਰੀਆਂ ਨੂੰ। ਕਹਿੰਦਾ ਵੀ ਸਿੰਘਾ ਜਿਹੜੇ ਸਵਾਰੀਆਂ ਨਾ, ਇਹ ਸਵਾਰੀਆਂ ਦੇ ਉੱਪਰ ਬੈਠੇ ਜਿਹੜੇ ਦੇਵਤੇ ਹੋਣਗੇ, ਉਹਨਾਂ ਦੇਵਤਿਆਂ ਦੇ ਸਹਿਤ ਦਰਸੋ ਕਹੀਏ ਦਰਸ਼ਨ ਕਰਾਂਗਾ, ਵੇਖ ਲਵਾਂਗਾ ਜਾ ਕੇ। ਬੈਸ ਪਾਕ ਸ਼ਾਸਨ ਸਿੰਘਾਸਨ, ਅਤੇ ਪਾਕ ਸ਼ਾਸਨ ਨਾਮ ਕੀ ਹੈ? ਇੰਦਰ ਦੇਵਤੇ ਦਾ ਆ, ਅਤੇ ਇੰਦਰ ਦੇਵਤਾ ਵੀ ਜਿਹੜਾ ਰਾਜਾ ਵਾ, ਅਤੇ ਉਸ ਸਿੰਘ ਉਹ ਜਿਹੜਾ ਸਿੰਘਾਸਨ ਦੇ ਬੈਸ ਕੀ ਬੈਠ ਕਰਕੇ ਕਰ ਹੈ ਕਵਣ ਬਿਦ ਬੁਬਧ ਹੈ ਸਾਸਨ। ਇਹ ਪਾਠ ਬੁਬਧ ਹੈ, ਪਾਠ ਗਲਤ ਆ, ਅਸਲ ਵਿੱਚ ਪਾਠ ਤਾਂ ਹੈਗਾ ਵਾ ਬੁੱਧ। ਕਰ ਹੈ ਕਵਣ ਬਿਦ ਬੁੱਧ ਹੈ, ਬੁੱਧ ਹੈ ਸਾਸਨ, ਬੁੱਧ ਹੈ ਨਾਮ ਹੁੰਦਾ ਦੇਵਤੇ ਦਾ, ਸਾਸਨ ਨਾਮ ਹੁੰਦਾ ਆਗਿਆ ਦਾ। ਅਤੇ ਕਹਿੰਦਾ ਵੀ ਵੇਖ ਲਵਾਂ ਜਾ ਕੇ ਕੀ ਕਿ ਪਾਕ ਸਾਹਿਬ ਜਿਹੜਾ ਇੰਦਰ ਦੇਵਤਾ ਉਹ ਸਿੰਘਾਸਨ ਉੱਪਰ ਬੈਸ ਕੇ ਬੈਠ ਕੇ ਕਰ ਹੈ ਕਰਦਾ ਹੈ ਕਵਣ ਬਿਦ ਕਿਸ ਤਰ੍ਹਾਂ ਨਾਲ ਬੁੱਧ ਹੈ ਕਹੀਏ ਦੇਵਤਿਆਂ ਨੂੰ ਸਾਸਨ ਕਹੀਏ ਆਗਿਆ, ਕਿਸ ਤਰੀਕੇ ਨਾਲ ਦੇਵਤਿਆਂ 'ਤੇ ਹਕੂਮਤ ਕਰਦਾ, ਇਹ ਵੀ ਜਾ ਕੇ ਮੈਂ ਵੇਖ ਲਵਾਂਗਾ। ਕਿਵੇਂ ਪਰੇ ਮਮ ਤੇ ਪਰਚੋ ਜਬ, ਫਿਰ ਕਹਿੰਦਾ ਮੂਰਖ ਐਵੇਂ ਹੀ ਸੰਕਲਪੀ ਹੈ ਨਾ, ਜਿੰਨੇ ਕਰੀ ਜਾਵੇ ਥੋੜ੍ਹੇ ਹੀ ਆ, ਆਪ ਆਪਣੇ ਅੰਦਰ ਦੇ ਪਾਪੜ ਵੇਲੀ ਜਾਂਦਾ ਮੂਰਖ। ਭਰਤਰ ਜੀ ਲੱਗ ਦੇ ਦੱਸਦੇ ਹੈ ਵੀ ਦੇਖਦਿਆਂ ਹੋਇਆ ਕਿਸੇ ਤੌਰ ਨਾਲ ਕਿਸੇ ਤੌਰ ਤਰੀਕੇ ਨਾਲ ਇੰਦਰ ਨਾਲ ਜੇ ਕਦੇ ਮੇਰਾ ਪਰਚਾ ਕਹਿੰਦੇ ਪੈ ਗਿਆ, ਆਪਾਂ ਪ੍ਰੇਮ ਪੈ ਗਿਆ ਜਦੋਂ ਕਦੋਂ ਕਦੇ, ਅਤੇ ਮੈਂ ਕਹਿੰਦਾ ਵੀ ਆਪਣੇ ਘਰ ਦੇ ਜਿਹੜੇ ਉਹ ਕੰਮ ਕੁੰਮ ਸਵਾਰ ਲਊਂਗਾ। ਅੱਗੇ ਲਿਖਣ ਹੀ ਲੱਗੇ ਦੱਸਦੇ ਹਾਂ ਕਿਵੇਂ ਪਰੇ ਮਮ ਤੇ ਪਰਚੋਂ ਜਬ, ਜਬ ਪਾਇਆ ਜਦੋਂ ਜਦੋਂ ਕਹਿੰਦੇ ਕਿਤੇ ਕਿਵੇਂ ਦਾ ਅਰਥ ਕਿਵੇਂ, ਜਦੋਂ ਕਹਿੰਦਾ ਵੀ ਕਿ ਜਿਵੇਂ ਜਦੋਂ ਵੀ ਜਿਵੇਂ ਕਿਵੇਂ ਪਰੇ ਪੈ ਗਿਆ, ਪਰੇ ਕਹੀਏ ਪੈ ਗਿਆ ਮਮ ਕਹੀਏ ਮੇਰੇ ਨਾਲ, ਅਤੇ ਇੰਦਰ ਦਾ ਪਰਚਾ ਭਾਵ ਪ੍ਰੇਮ, ਅਤੇ ਕਹੀਏ ਉਸ ਤੇਹ ਦਾ ਇੰਦਰ ਦਾ ਭਾਵ ਉਸ ਇੰਦਰ ਦਾ, ਵੀ ਜਦੋਂ ਕਦੇ ਮੇਰਾ ਤੇਹ ਨਾਲ ਅਤੇ ਇਸ ਕਹੀਏ ਉਸ ਨਾਲ ਭਾਵ ਇੰਦਰ ਨਾਲ ਮੇਰਾ ਪ੍ਰੇਮ ਪ੍ਰੇਮ ਪੈ ਗਿਆ, ਜੇ ਕਿਤੇ ਗੱਲ ਬਣ ਗਈ ਜਿਵੇਂ ਕਿਵੇਂ ਵੀ, ਤਾਂ ਫਿਰ ਮੈਂ ਕਹਿੰਦਾ ਕੀ ਕਰਾਂਗਾ? ਨਿੱਜ ਗ੍ਰਹਿ ਪਠੋਂ ਦਿਵੈ ਭੋਗ ਤਬ, ਤਦੋਂ ਕਹਿੰਦਾ ਮੈਂ ਨਿੱਜ ਗ੍ਰਹਿ ਆਪਣੇ ਘਰ ਵਿੱਚ ਪਠੋਂ ਕਹੀਏ ਭੇਜਾਂਗਾ ਦਿਵੈ ਭੋਗ, ਦਿਵੇ ਕਹੀਏ ਅਲੌਕਿਕ ਭੋਗ, ਜਿਨ੍ਹਾਂ ਅਲੌਕਿਕ ਪਦਾਰਥ ਜਿਨ੍ਹਾਂ ਨੂੰ ਭਾਵ ਦੇਵਤੇ ਭੋਗਦੇ ਨਾ, ਉਹ ਪਦਾਰਥ ਨੂੰ ਕਹਿੰਦਾ ਮੈਂ ਭੇਜਿਆ ਕਰਾਂਗਾ ਪਠੋਂ ਕਹੀ ਭੇਜਾਂਗਾ। ਸਮਝ ਆਈ ਕਿ ਨਹੀਂ? ਕਿਵੇਂ ਪਰੇ ਮਮ ਤੇ ਪਰਚੋ ਜਬ, ਜਦੋਂ ਕਹਿੰਦਾ ਵੀ ਜਦੋਂ ਮੈਂ ਉੱਥੇ ਗਿਆ ਅਤੇ ਜਿਵੇਂ ਕਿਵੇਂ ਵੀ ਕਰਕੇ ਅਤੇ ਮਾਮ ਕਹੀਏ ਮੇਰਾ ਅਤੇ ਤੇ ਕਹੀਏ ਉਸ ਨਾਲ ਭਾਵ ਉਸ ਇੰਦਰ ਨਾਲ ਜੇ ਤਾਂ ਕਿਤੇ ਕਹਿੰਦੇ ਵੀ ਪਰਚੋ ਕਹੀਏ ਪ੍ਰੇਮ ਪਰਚੋ ਪਰਚਾ ਵਾ ਪੈ ਗਿਆ ਜਾਂ ਪ੍ਰੇਮ ਪਰੇ ਕਹੀਏ ਪੈ ਗਿਆ ਅਤੇ ਮੈਂ ਕੀ ਕਰਾਂਗਾ ਆਪਣਾ ਕੰਮ ਕੱਢਾਂਗਾ ਆਪਣੇ ਗ੍ਰਹਿ ਨਿੱਜ ਗ੍ਰਹਿ ਆਪਣੇ ਘਰ ਨੂੰ ਪਠੋ ਕਹੀਏ ਭੇਜਾਂਗਾ ਦਿਵਯ ਭੋਗ ਅਲੌਕਿਕ ਪਦਾਰਥ ਤਦੋਂ ਕਹਿੰਦਾ ਮੈਂ ਆਪਣੇ ਘਰ ਨੂੰ ਭੇਜਾਂਗਾ ਦਿਵਯ ਭੋਗ ਭਾਵ ਅਲੌਕਿਕ ਪਦਾਰਥ ਜਿਹੜੇ ਦੇਵਤੇ ਆਪ ਵੀ ਜਿਹਦਾ ਸੁੱਖ ਲੈਂਦੇ ਜਿਹੜੇ ਸੁੱਖ ਨੂੰ ਮਾਣਦੇ ਉਹ ਕਹਿੰਦਾ ਉਹ ਪਦਾਰਥ ਮੈਂ ਭੇਜੂੰਗਾ ਧਰਤੀ ਮੰਡਲ ਦੇ ਇਹ ਤਰੀਤੋ ਉਹ ਤਰੀਤੋ ਆਵ ਹੈ ਇਹ ਇਸ ਤਰੀਕੇ ਨਾਲ ਨਾ ਬੜੇ ਸੰਕਲਪ ਦੇ ਕਰੀ ਜਾਂਦਾ ਇਸ ਤਰ੍ਹਾਂ ਨਾਲ ਕਹਿੰਦੇ ਵੀ ਸੰਕਲਪ ਜੇ ਕਰਦਾ ਮੂਰਖ ਇਹ ਤਾਂ ਰੀਤੋ ਇਹ ਤਾਂ ਕਹੀਏ ਇੱਧਰੋਂ ਵੀ ਰੀਤੋ ਕਹੀਏ ਖਾਲੀ ਹੱਥ ਜਾਂਦਾ ਹੈ ਅਤੇ ਉੱਥੇ ਵਿਚਾਰਾਂ 'ਚ ਕਰਦਾ ਕਰਦਾ ਉਹ ਤਾਂ ਰੀਤੋ ਉਹ ਤਾਂ ਕਹੀਏ ਉੱਧਰੋਂ ਵੀ ਰੀਤੋ ਕਹੀਏ ਖਾਲੀ ਹੀ ਆਵ ਹੈ ਕਹੀਏ ਆਉਂਦਾ ਜਿਵੇਂ ਇੱਧਰੋਂ ਜਾਂਦਾ ਹੈ ਖਾਲੀ ਇਹ ਤਾਂ ਰੀਤ ਹੈ ਇੱਧਰੋਂ ਰੀਤੋ ਖਾਲੀ ਜਾਂਦਾ ਉਹ ਤਾਂ ਰੀਤੋ ਉੱਧਰੋਂ ਵੀ ਰੀਤੋ ਕਹੀਏ ਖਾਲੀ ਆਵ ਹੈ ਆਉਂਦਾ ਹੈ ਅਤੇ ਹਟਦਾ ਨਹੀਂ ਪਰ ਜਿਹੜੇ ਆਪਣੇ ਸੰਕਲਪ ਕਰਨ ਪੁੰਨ ਦੇਗ ਮੰਡਲ ਕੋਠ ਧਾਵ ਹੈ ਉਦੋਂ ਖਾਲੀ ਆ ਕੇ ਪੁੰਨ ਕਹੀਏ ਫੇਰ ਦੌਤ ਦੀ ਇਸ਼ਾ ਜੀ ਕਰਕੇ ਦੇਗ ਮੰਡਲ ਭਾਵ ਦਸੋ ਦਿਸ਼ਾ ਦਿਸ਼ਾ ਮੰਡਲ ਦੇ ਵਿੱਚ ਉੱਠ ਕੇ ਧਾਵੇ ਦੌੜਦਾ ਹੈ ਵੀ ਉਧਰੋਂ ਕੁਝ ਮਿਲ ਜੇ ਪੈਸਾ ਧੇਲਾ ਅਤੇ ਹਟਦਾ ਤਾਂ ਨਹੀਂ ਹੈ ਬਹਿੰਦਾ ਤਾਂ ਨਹੀਂ ਆ ਮਿਹਨਤ ਆਪਣੀ ਜਾਰੀ ਰੱਖਦਾ ਮੂਰਖ ਮਨਾਂ ਵਿੱਚ ਸਗੋਂ ਖਿਆਲ ਕਰੀ ਜਾਂਦਾ ਵੀ ਉੱਥੋਂ ਭੇਜੂੰਗਾ ਪਦਾਰਥ ਸਰ ਜੀ ਲੌਕਿਕ ਹੀ ਅਤੇ ਕਰੀ ਕਹਿੰਦਾ ਫਿਰ ਉਦੋਂ ਖਾਲੀ ਖੁੱਲੀ ਆ ਕੇ ਅਤੇ ਹੋਰ ਗਾਂ ਦੀ ਫਿਰ ਦੌੜ ਕਰਦਾ ਵੀ ਚਲੋ ਹੁਣ ਦਿਸ਼ਾਵਾਂ ਮੰਡਲਾਂ 'ਚ ਲਿਆਈਏ ਧਾਨ ਉੱਧਰੋਂ ਵੀ ਉੱਧਰ ਉੱਠ ਕੇ ਤਾਂ ਆਵ ਹੈ ਦੌੜਦਾ ਦੁਰਗਮ ਵੇਖਮ ਆਦਰਸ਼ੀ ਠੌਰ ਹੈ ਦੁਰਗਮ ਦੂਰ ਗਮਨ ਕਰਨਾ ਜਿੱਥੇ ਵਿਖਮ ਕਹੀਏ ਕਠਿਨ ਹੈ ਜਾਂ ਦੂਰਗਮ ਪਾਠ ਕਰਕੇ ਹੋਣਾ ਵੀ ਦੂਰ ਗਮਨ ਕਰਨਾ ਵਿਖਮ ਜਿੱਥੇ ਕਠਿਨ ਹੈ ਅਤੇ ਦੁਰਗਮ ਦਾ ਅਰਥ ਕਰਨਾ ਵੀ ਔਖਾ ਜਾਣਾ ਆ ਅਤੇ ਵਿਖਮ ਕਹੀਏ ਬੜਾ ਕਠਿਨ ਆ ਭਾਵ ਜਿਸ ਜਗ੍ਹਾ 'ਤੇ ਪਹੁੰਚਣਾ ਬਹੁਤ ਔਖਾ ਹੈ ਅਤੇ ਆਦਰਸ਼ੀ ਅਤੇ ਵਿਖਮ ਦੋਵੇਂ ਪਾਸੇ ਲਾ ਲੈਂਦੇ ਵਿਖਮ ਆਦਰਸ਼ੀ ਫਿਰ ਵਿਖਮ ਕਹੀਏ ਜੋ ਕਠਿਨ ਆ ਅਤੇ ਦਰਸ਼ੀ ਕਹੀ ਆਦਰਸ਼ੀ ਕਹੀਏ ਨਾ ਵੇਖੀ ਹੋਈ ਦਰਸ਼ੀ ਨਾਮ ਦੇਖੀ ਆ ਨਾਮ ਰਹਿ ਨਹੀਂ ਦੇਖੀ ਹੋਈ ਜੋ ਭਾਵ ਕਦੀ ਵੇਖੀ ਨਹੀਂ ਹੋਈ ਭਾਵ ਲੁਕਵੀਆਂ ਜਗ੍ਹਾਵਾਂ ਬੜੀਆਂ ਕਠਿਨ ਅਤੇ ਲੁਕਵੀਆਂ ਜਗ੍ਹਾਵਾਂ ਇਹੋ ਜਿਹੇ ਠੌਰ ਹੈ ਕਹੀਏ ਥਾਵਾਂ ਦੁਰਗਮ ਭਾਵ ਜਿੱਥੇ ਪਹੁੰਚਣਾ ਔਖਾ ਅਤੇ ਵਿਖਮ ਕਠਿਨ ਆ ਅਤੇ ਕਠਿਨ ਕਠਿਨੀ ਆਦਰਸ਼ੀ ਕਠਿਨੀ ਜੋ ਆਪਣਾ ਲੁਗਮੀਆਂ ਠਾਵੇ ਕਈ ਥਾਵਾਂ ਤਰਬ ਨਿਮਿਤ ਨਿਰੰਤਰ ਦੌਰ ਹੈ ਉਹਨਾਂ ਥਾਵਾਂ 'ਤੇ ਵੀ ਜਾਣ ਨੂੰ ਤਿਆਰ ਹੋਇੰਦਾ ਆ ਅਤੇ ਦਰਬ ਨਿਮਿਤ ਧਨ ਦੇ ਵਾਸਤੇ ਨਿਰੰਤਰ ਲਗਾਤਾਰ ਦੌਰੇ ਦੌੜਾ ਹੀ ਫਿਰਦਾ ਮੂਰਖ ਚਿੱਤ ਚਪਲਤਾ ਕਰ ਇਹ ਨਿਸਮੈਂ ਕੱਲ ਕੀ ਵੀ ਚਿੱਤ ਦੀ ਜਿਹੜੀ ਚਪਲਤਾ ਚੰਚਲਤਾ ਉਹ ਚੰਚਲਤਾ ਕਰਕੇ ਇਹ ਕਹੀਏ ਦੇਣ ਨਿਸ ਕਹੀਏ ਰਾਤ ਚਿੱਤ ਦੀ ਚੰਚਲਤਾ ਕਰਕੇ ਦੇਣ ਰਾਤ ਦੇ ਮੈਂ ਕਹੀ ਵਿੱਚ ਭਟਕ ਹੈ ਭਟਕਦਾ ਹੈ ਹੇ ਮਨਾ ਉਹ ਮੂਰਖ ਅਤੇ ਹੇ ਮਨਾ ਤੂੰ ਵੀ ਮੂਰਖੀ ਆ ਅਤੇ ਮੂਰਖ ਵੀ ਅਤੇ ਮੂਰਖ ਵੀ ਭੱਜਾ ਫਿਰਦਾ ਆ ਭਟਕ ਹੈ ਭਟਕਦਾ ਹੀ ਰਹਿੰਦਾ ਹੈ ਅਤੇ ਵਿਅਰਥੀ ਭਟਕਦਾ ਫਿਰਦਾ ਨਾ ਕਹਾਂ ਕਿਤੇ ਦਾ ਕਿਤੇ ਦਸ ਦਿਸ਼ ਮੈਂ ਦਸਾਂ ਦਿਸ਼ਾ ਵਿੱਚ ਕਿਤੇ ਦਾ ਕਿਤੇ ਭੱਜਾ ਫਿਰਦਾ ਚਿੱਤ ਦੀ ਚੰਚਲਤਾ ਕਰਕੇ ਦਿਨ ਰਾਤ ਦੇ ਵਿੱਚ ਭਟਕਦਾ ਹੀ ਰਹਿੰਦਾ ਐਵੇਂ ਵਿਅਰਥ ਨਿਕੰਮਾ ਹੋ ਕੇ ਵਿਅਰਥੀ ਫਾਲਤੂ ਹੀ ਕਹਾਂ ਕਹੀਏ ਕਿਤੇ ਦਸੇ ਦਿਸ਼ਾ ਵਿੱਚ ਕਿਤੇ ਦਾ ਕਿਤੇ ਜਾਵੇਂ ਵੀ ਚੇਤ ਦੀ ਚੰਚਲਤਾ ਕਰਕੇ ਰਾਤ ਦੇਣ ਵਿੱਚ ਭਟਕਦਾ ਰਹਿੰਦਾ ਆ ਅਤੇ ਮਨਾ ਕੀ ਆ ਵਿਅਰਥ ਕਹਾਂ ਕਹਾਂ ਦੱਸ ਕੀ ਵਿਅਰਥ ਹੀ ਆ ਨਾ ਦਸ ਦਿਸ਼ਾ ਵਿੱਚ ਫਿਰਨਾ ਜੋ ਭਾਗਾਂ ਵਿੱਚ ਨਹੀਂ ਉਹ ਕਿਵੇਂ ਮਿਲ ਸਕਦਾ। ਪਰ ਇਹ ਲਾਲਚ ਬੁਰੀ ਬਲਾ ਹੈ, ਲੋਭੀ ਕਾ ਵੈਸਾਹੁ ਨਾ ਕੀਜੈ ਜੇ ਕਾ ਪਾਰ ਵਸਾਹੁ। ਲੋਭੀ ਦਾ ਰਿਹਵਾਲ ਹੀ ਹੁੰਦਾ, ਲਾਲਚ ਜਿੰਨਾ ਕਦੇ ਵੱਧ ਜਾਂਦਾ। ਤਤ ਨਿਰਮਲ ਬ੍ਰਹਮਾਤਮ ਰੂਪਾ, ਤਤ ਕੀ ਹੈ ਕਹੀਏ, ਜੋ ਬ੍ਰਹਮ ਵਿਆਪਕ ਹੈ, ਨਿਰਮਲ ਆ ਬ੍ਰਹਮਾਤਮ, ਉਹ ਜੋ ਤੱਤ ਹੈ ਨਾ ਬ੍ਰਹਮ, ਉਹ ਬੜਾ ਨਿਰਮਲ ਆ। ਅਤੇ ਉਹ ਨਿਰਮਲ ਬ੍ਰਹਮ ਹੀ ਆਪਣਾ ਆਤਮ ਕੀ ਆਪਣਾ ਆਪ ਹੈ, ਬ੍ਰਹਮਾਤਮ, ਬ੍ਰਹਮ ਆਤਮ, ਬ੍ਰਹਮ ਹੀ ਆਪਣਾ ਰੂਪ ਆ ਕੀ ਰੂਪ ਹੈ। ਤੱਤ ਦਾ ਨਾਮ ਵੀ ਬ੍ਰਹਮ ਦਾ ਹੀ ਹੁੰਦਾ। ਤੱਤ ਜੋ ਹੈ ਨਾ, ਤੱਤ ਜਾਂ ਤੱਤ ਦਾ ਅਰਥ ਉਹ ਵੀ ਹੁੰਦਾ, ਉਹ ਜੋ ਨਿਰਮਲ ਬ੍ਰਹਮ ਆਤਮਾ ਰੂਪ ਆ, ਸਾਖੀ ਸਭ 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 ਤਰ੍ਹਾਂ ਫਿਰ ਸਾਖੀ ਆ, ਭਾਵ ਸਾਖੀ ਕੀ ਆ, ਦ੍ਰਿਸ਼ਟਾ ਰੂਪ ਹੋ ਕੇ ਦੇਖ ਰਿਹਾ, ਸਭ ਜਾਣਨ ਵਾਲਾ, ਜੋ ਸ਼ੁੱਧ ਸਰੂਪ ਆ, ਅਸਾਂਗ ਆ, ਜਿਸ ਨੂੰ ਕੋਈ ਲਿਪ ਗੁਣਾ ਨਹੀਂ, ਅਲੇਪ ਆ। ਅਤੇ ਅਨੂਪਾ ਪਾਠ ਲਿਖਿਆ ਸੀ, ਪਹਿਲਾ ਪਾਠ ਅਨੂਪਾ ਲਾ ਲਓ, ਅਨੂਪਾ ਪਾ ਜੋ ਉਪਮਾ ਤੋਂ ਰਹਿਤ ਆ। ਅਤੇ ਅਸਲ ਵਿੱਚ ਪਾਠ ਤਾਂ ਹੈਗਾ ਅਰੂਪਾ, ਪਾ ਜੋ ਰੂਪਾਂ ਤੋਂ ਰਹਿਤ ਆ। ਤਤ ਨਿਰਮਲ ਬ੍ਰਹਮਾਤਮ ਰੂਪਾ, ਹੇ ਮਨ, ਉਹ ਜੋ ਤਤ ਨਾਮ ਉਹ ਲਾ ਲਓ ਤੁਸੀਂ, ਇਹਦਾ ਅਰਥ ਲਾ ਲਓ ਉਹ ਜੋ ਨਿਰਮਲ ਆ, ਕਿੱਦਾਂ, ਮਾਇਆ ਅਤੇ ਅਵਿਦਿਆ ਦੀ ਮੈਲ ਤੋਂ ਰਹਿਤ ਹੈ। ਅਤੇ ਬ੍ਰਹਮ ਆਤਮਾ ਹੈ, ਉਹ ਜੋ ਨਿਰਮਲ ਮਾਇਆ ਅਵਿਦਿਆ ਦੀ ਮੈਲ ਤੋਂ ਰਹਿਤ ਬ੍ਰਹਮ ਆਤਮਾ ਰੂਪ ਆ। ਅਤੇ ਸਾਖੀ ਕੀ, ਸਾਖੀ ਆ ਇੰਦਰੇ ਜਿੰਨੇ ਵੀ ਵਿਹਾਰ ਕਰਨ ਡੇ ਆ, ਸਾਡਾ ਸਰੀਰ ਜਿੰਨੀ ਵੀ ਕਿਰਿਆ ਕਰਨ ਡਿਆ, ਜਿਸ ਕਿਰਿਆ ਨੂੰ ਜਾਣਨ ਵਾਲਾ ਉਹ ਸਾਖੀ, ਸਾਖੀ ਰੂਪ ਦ੍ਰਿਸ਼ਟਾ ਰੂਪ। ਫਿਰ ਰਾਗ, ਜਿਸ ਵਿੱਚ ਰਾਗ ਮੋਹ ਨਹੀਂ ਆ, ਦਵੈਸ਼ ਈਰਖਾ ਨਹੀਂ ਆ, ਇਸ ਤੋਂ ਵੀ ਉਹ ਰਹਿਤ ਆ, ਭਾਵ ਸ਼ੁੱਧ ਸਰੂਪ ਆ, ਅਸੰਗ। ਅਤੇ ਜੋ ਅਸੰਗ ਹੈ ਸਾਰੇ ਧਰਮਾਂ ਤੋਂ ਰਹਿਤ ਹੈ, ਭੁੱਖ ਪਿਆਸ ਪ੍ਰਾਣਾਂ ਦਾ ਧਰਮ ਆ, ਜੰਮਣ ਮਨ ਸਰੀਰ ਦਾ ਧਰਮ ਆ, ਹੈਂ, ਅਤੇ ਚਿੱਤ ਦਾ ਧਰਮ ਹੈ, ਚਿੱਤਵਣੀ ਕਰਨੀ, ਮਨ ਦਾ ਧਰਮ ਹੈ, ਸੰਕਲਪ ਵਿਕਲਪ ਕਰਨਾ, ਉਹ ਇਹਨਾਂ ਚੀਜ਼ਾਂ ਸਾਰੇ ਤੋਂ ਜੋ ਅਸੰਗ ਹੈ। ਅਨੂਪਾ ਪਹਿਲਾ ਪਾਠ ਲਾ ਲਓ, ਅਨੂਪਾ ਜੋ ਅਨੂਪਮ ਹੈ, ਉਪਮਾ ਤੋਂ ਰਹਿਤ ਹੈ, ਜਾਂ ਅਨੋਖਾ ਹੈ, ਅਦਭੁਤ ਹੈ ਐਸਾ ਜੋ ਬ੍ਰਹਮ ਆਤਮਾ, ਜਾਂ ਇੱਥੇ ਪਾਠ ਹੈ ਅਰੂਪਾ, ਭਾਵ ਜੋ ਰੂਪ ਨਾਮ ਆਕਾਰ ਦਾ ਹੁੰਦਾ, ਜੋ ਸਰੀਰਾਂ ਦੇ ਆਕਾਰ ਤੋਂ ਰਹਿਤ ਹੈ, ਨਾ ਉਹ ਕਾਰਨ ਸਰੀਰ ਹੈ, ਨਾ ਉਹ ਸੂਖਮ ਸਰੀਰ ਹੈ, ਨਾ ਉਹ ਸਤੂਲ ਸਰੀਰ ਹੈ, ਐਸਾ ਜੋ ਬ੍ਰਹਮ ਆਤਮਾ ਹੈ। ਭ੍ਰਮ ਕਰ ਪੀ ਕਬਹੂੰ ਕਹੂ ਰੀਤੇ, ਭ੍ਰਮ ਕਰ ਤੂੰ ਹੇ ਮਨਾ, ਭ੍ਰਮ ਕਰ ਭ੍ਰਮ ਨਾ ਭੁੱਲਦਾ, ਭੁੱਲ ਕਰਕੇ ਵੀ ਕਬਹੂੰ ਗਈਏ, ਕਦੇ ਵੀ ਤੂੰ ਕਹੂੰ ਗਈਏ, ਕਿਸੇ ਵੀ ਰੀਤੇ ਕਹੀਏ, ਰੀਤੀ ਨਾਲ ਤੂੰ ਭੁੱਲ ਕਰਕੇ ਵੀ, ਤੂੰ ਭੁੱਲ ਕਰਕੇ ਕਦੇ ਵੀ ਕਿਸੇ ਰੀਤੀ ਨਾਲ ਨਹਿ ਸਿਮਰਸ, ਨਹੀਂ ਸਿਮਰਦਾ, ਨਹੀਂ ਸਿਮਰਿਆ ਹੈ, ਨਿਜ ਬ੍ਰਹਮ ਆਪਣਾ ਆਤਮਾ, ਜੋ ਨਿਜ ਜੋ ਆਪਣਾ ਹੀ ਰੂਪ ਹੈ ਬ੍ਰਹਮ, ਤੇਰਾ ਆਤਮਾ ਆਪਣਾ ਹੀ ਹੈ, ਤੇਰਾ ਜੋ ਬ੍ਰਹਮ ਰੂਪ ਹੈ, ਨਿਜ ਸਰੂਪ ਤੇਰਾ ਆਪਣਾ, ਕਦੀ ਨਹੀਂ ਸਿਮਰਿਆ, ਨਿਜ ਕਹੀਏ ਆਪਣੇ ਆਪ ਨੂੰ ਜੋ ਬ੍ਰਹਮ ਸਰੂਪ ਹੈ, ਅਤੇ ਅਪੀਤੇ ਕਹੀਏ ਡਰ ਤੋਂ ਰਹਿਤ ਹੈ, ਜਿਹਨੂੰ ਕੋਈ ਡਰ ਨਹੀਂ, ਤੂੰ ਆਪਣੇ ਆਤਮਾ ਨੂੰ ਡਰ ਤੋਂ ਰਹਿਤ ਕਰਨ ਵਾਸਤੇ ਕਦੀ ਸਿਮਰਿਆ ਨਹੀਂ ਆ। ਪਰ ਉਹ ਆਤਮਾ ਤੋਂ ਡਰ ਕੋਈ ਹੈ ਨਹੀਂ ਆ, ਇੱਥੇ ਹੱਥ ਚਲੋ ਵਿਦਵਾਨ ਲਾ ਦਿੰਦੇ ਆ, ਭਾਵ ਇੱਦਾਂ ਹੀ ਇੱਥੇ ਹੱਥ ਲੱਗ ਜਾਣਾ ਵੀ ਭੁੱਲ ਕਰਕੇ ਵੀ ਤੂੰ ਕਦੀ ਕਬਹੂੰ, ਭਾਵ ਅਰਥ ਕਦੀ ਕਦੇ ਵੀ, ਅਤੇ ਕਹੂੰ ਦਾ ਅਰਥ ਕਿਸੇ, ਭੁੱਲ ਕਰਕੇ ਵੀ ਕਦੇ ਕਿਸੇ ਰੀਤੇ ਕੇ ਰੀਤੀ ਨਾਲ ਨਹੀਂ ਸਿਮਰ, ਨਹੀਂ ਸਿਮਰਿਆ, ਨਿਜ ਬ੍ਰਹਮ ਆਪਣੇ ਆਪੇ, ਬ੍ਰਹਮ ਕੇ ਬ੍ਰਹਮ ਨੂੰ ਜੋ ਅਭੀਤੇ ਕਹੀ ਹੈ, ਜੋ ਕੂੜ ਦੀ ਪਾਲ ਜਿਹੜੀ ਭੀਤ ਨਾਮ ਦੀਵਾਰ ਦਿੰਦਾ, ਕੂੜ ਦੀ ਦੀਵਾਰ ਤੋਂ ਰਹਿਤ ਆ, ਭਾਵ ਜੋ ਸੱਚ ਸਰੂਪ ਆ, ਅਤੇ ਅਭੀਤੇ ਨਾਮ ਜੋ ਡਰ ਤੋਂ ਰਹਿਤ, ਜਿਹਨੂੰ ਕਹਿੰਦਾ ਡਰ ਨਹੀਂ ਉਹ ਤਾਂ ਨਿਰਭਉ ਹੈ, ਉਹਨੂੰ ਕਦੀ ਤੂੰ ਸਿਮਰਿਆ ਨਹੀਂ। ਵੈਸ ਸਮਸ ਉਪਾਦ ਭੇਦ ਕਰ। ਹੁਣ ਇੱਥੇ ਲਿਖਿਆ ਨਾ ਵੈਸ, ਬਾਬਾ ਜੀ ਆ ਸਸੀ ਸਿਹਾਰੀ, ਪਾਠ ਕਰਨਾ ਵੈਸ, ਬਾਬੇ ਦਲਾਵਾਂ ਸਸੀ ਸਿਹਾਰੀ ਵੈਸ, ਭਾਵ ਉਸ ਨੂੰ ਵੈਸ ਨਾਮ ਵਿਅਸ਼ਟੀ ਦਾ ਅਤੇ ਸਮਸ ਨਾਮ ਸਮਸ਼ਟੀ ਦਾ। ਵਿਅਸ਼ਟੀ ਹੁੰਦਾ ਇੱਕ, ਸਮਸ਼ਟੀ ਹੁੰਦਾ ਬਹੁਤੇ। ਜਿੱਦਾਂ ਇੱਕ ਜੀਵ ਦੀ ਗੱਲ ਕਰਨੀ ਇੱਕ ਦੀ ਅਤੇ ਵਿਅਸ਼ਟੀ, ਈਸ਼ਵਰ ਦੀ ਗੱਲ ਕਰਨੀ ਅਤੇ ਸਮਸ਼ਟੀ। ਜੀਵ ਵਿਅਸ਼ਟੀ ਉਪਾਧੀ ਵਾਲਾ ਅਤੇ ਕਿਉਂਕਿ ਇੱਕੋ ਜਿਹਾ ਹੁੰਦਾ, ਅਤੇ ਈਸ਼ਵਰ ਸਮਸ਼ਟੀ ਉਪਾਧੀ ਵਾਲਾ ਕਿਉਂਕਿ ਸਾਰੇ ਵੀ ਈਸ਼ਵਰ 'ਚ ਆ ਜਾਂਦੇ, ਸਾਰੇ ਸਰੀਰ ਇੱਕੇ ਜੀ ਈਸ਼ਵਰ 'ਚ ਆ ਜਾਂਦੇ, ਬੰਦੇ ਦੇ ਵੱਖੋ ਵੱਖਰੇ ਸਰੀਰ 'ਤੇ ਆ, ਉਹ ਈਸ਼ਵਰ ਦੇ ਤਿੰਨ ਸਰੀਰ ਵੱਖਰੇ, ਪਰ ਈਸ਼ਵਰ ਦੇ ਇੱਕ ਸਰੀਰ 'ਚ ਸਾਰੇ ਹੀ ਸਥੂਲ ਸਰੀਰ, ਸਾਰੇ ਕਾਰਨ, ਸਾਰੇ ਸੂਖਮ ਆ ਜਾਂਦੇ। ਇਸ ਕਰਕੇ ਉਸ ਨੂੰ ਵਿਅਸ਼ਟੀ, ਵਿਅਸ ਨਾਮ ਵਿਅਸ਼ਟੀ, ਸਮਸ ਨਾਮ ਸਮਸ਼ਟੀ, ਸਮਸ਼ਟੀ ਰੂਪ ਉਪਾਧੀ ਦੇ ਭੇਦ ਕਹੀਏ, ਭੇਦ ਕਰਕੇ ਇਹ ਫਰਕ ਕਰਕੇ ਜੀਵ ਈਸ਼ਵਰ ਕਾ ਦਵਿਧ ਭੇਦਾ ਪਰ ਜੇ ਵੇਖ ਮਨਾ ਜੀਵ ਅਤੇ ਈਸ਼ਵਰ, ਇਹ ਦੋ ਹੋ ਗਏ। ਜੀਵ ਈਸ਼ਵਰ ਦਾ ਦਵਿਧ, ਇਹ ਦੱਦਾ ਪਿਆ ਨਾ ਜਿਹੜਾ ਦੱਦੀ ਹੁਸ਼ਿਆਰੀ ਅਤੇ ਪੈਰ ਜੋ ਵਾਵਾ ਧੱਦੀ ਹੁਸ਼ਿਆਰੀ, ਦੱਦਾ ਕਰ ਦੇਣਾ ਮੁਕਤ, ਵਾਵਾ ਜਿਹੜਾ ਪੈਰ ਚ ਉਹ ਹੁਸ਼ਿਆਰੀ ਕਰ ਦੇਣੀ, ਬਣਨਾ ਦਵਿਧ ਅਤੇ ਦੱਦੀ ਨੂੰ ਔਂਕੜੋ ਜਾਣਾ ਦਵਿਧ। ਆ ਦੋ ਵਿਧੀਆਂ ਦੋ ਤਰ੍ਹਾਂ ਨਾਲ, ਜਾਂ ਦਵਿਧ ਹੀ ਪਾਠ ਰਹਿਣ ਦੋ ਤਰ੍ਹਾਂ ਦਾ, ਜੀਵ ਅਤੇ ਈਸ਼ਵਰ ਦਾ ਦੋ ਤਰ੍ਹਾਂ ਦਾ ਭੇਦਾ ਪਰ, ਭੇਦਾ ਪਾਰ, ਭੇਦਾ ਨਾਮ ਭੇਦ, ਪਾਰ ਨਾਮ ਪਿਆਰ। ਉਸ ਨੂੰ ਜਿਹੜਾ ਤੈਨੂੰ ਸਰੂਪ ਤਰਾਸਾ ਦੱਸਿਆ ਹੈ ਬ੍ਰਹਮ, ਕੋਈ ਬ੍ਰਹਮ ਵਿਆਪਕ ਹੈ ਇੱਕੋ ਹੀ, ਪਰ ਉਸ ਨੂੰ ਵਿਅਸ਼ਟੀ ਅਤੇ ਸਮਸ਼ਟੀ ਰੂਪ ਉਪਾਧੀ ਕਰਕੇ ਜੀਵ ਅਤੇ ਈਸ਼ਵਰ ਦਾ ਦੋ ਤਰ੍ਹਾਂ ਦੋ ਵਿਧੀਆਂ ਨਾਲ ਭੇਦ ਪਿਆ ਹੋਇਆ ਹੈ। ਕਾਹਦੇ ਕਰਕੇ ਮਾਇਆ ਅਵਿਦਿਆ ਮਿਲ ਮਿਲ ਪਾਸੇ, ਮਾਇਆ ਨਾਲ ਮਿਲ ਕੇ ਅਤੇ ਉਹ ਈਸ਼ਵਰ ਘਵਾ ਰਿਹਾ ਹੈ, ਅਤੇ ਅਵਿਦਿਆ ਵਿਦਿਆ ਦੀ ਉਪਾਧੀ ਕਰਕੇ ਵਿਦਿਆ ਨਾਲ ਮਿਲ ਲਿਖਣਾ ਪਹਿਲ ਮਾਇਆ ਮਿਲ ਪਾਸੇ, ਅਵਿਦਿਆ ਮਿਲ ਪਾਸੇ ਦਾ ਅਰਥ ਕਰਨਾ, ਮਾਇਆ ਨਾਲ ਮਿਲ ਕੇ ਈਸ਼ਵਰ ਜਿਹਦੇ ਵਿੱਚ ਮਾਇਆ ਦੀ ਬੋਲਦਾ, ਅਤੇ ਜਿਹਦੇ ਵਿੱਚ ਅਵਿਦਿਆ ਦੀ ਬੋਲਦਾ ਹੈ ਉਹ ਹੈ ਜੀਵ। ਭਾਵ ਮਾਇਆ ਨਾਲ ਮਿਲ ਕੇ ਉਹ ਜੀਵ ਭਾਸਦਾ ਹੈ, ਵਿਦਿਆ ਨਾਲ ਮਿਲ ਕੇ ਉਹ ਮਾਇਆ ਨਾਲ ਮਿਲ ਕੇ ਈਸ਼ਵਰ ਭਾਸਦਾ ਹੈ, ਅਤੇ ਅਵਿਦਿਆ ਨਾਲ ਮਿਲ ਕੇ ਉਹ ਜੀਵ ਭਾਸਦਾ ਹੈ। ਕਿੱਦਾਂ ਇਹ ਵੀ ਗਿਆਨ ਕਿਹਨਾਂ ਨੂੰ ਵੀ ਦੱਸਦੇ, ਮੁਗਦੋਂ ਕੇ ਔਰ ਮਾਹੇ ਪ੍ਰਕਾਸ਼ੇ, ਇਹ ਮੁਗਦੋਂ ਕੇ ਕਹੀਏ ਮੂਰਖਾਂ ਦੇ ਔਰ ਮਾਹੇ ਹਿਰਦੇ ਦੇ ਵਿੱਚ ਪ੍ਰਕਾਸ਼ ਪ੍ਰਕਾਸ਼ ਹੁੰਦਾ ਇਸ ਤਰ੍ਹਾਂ ਦਾ। ਇੱਕ ਅਸੀਂ ਲੋਕ ਹੀ ਹਾਂ, ਸਾਡੀ ਨਿਜਾ ਨਿਗਾਹ ਵਿੱਚ ਜਿਹੜੇ ਗਿਆਨੀ ਨੇ ਬ੍ਰਹਮ ਗਿਆਨੀ ਆ, ਮੈਂ ਜੀਵ ਹਾਂ ਉਹ ਈਸ਼ਵਰ ਹੈ, ਇਹ ਵਿਦਾਂਤ ਕਹਿੰਦਾ ਹੈ। ਕਿਉਂਕਿ ਹੁਣ ਆਪਾਂ ਦੇ ਵੇਖੋ ਸਿੱਖ ਸਿੱਖ ਹੀ ਹਾਂ, ਗੁਰੂ ਗੁਰੂ ਰਹਿਣਾ ਉਹ, ਪਰ ਉਹ ਕੀ ਕਹਿੰਦੇ ਆ ਵੀ ਬਸ ਤੂੰ ਹੀ ਤੂੰ ਹੈ, ਅਸਲ ਵਿੱਚ ਮਹਾਰਾਜ ਵੀ ਕਹਿੰਦੇ ਸਭ ਹੈ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਆਪ ਕੀ ਪਰਮਾਤਮਾ ਹੀ ਹੈ ਸਭ ਪਾਸੇ, ਪਰ ਆਪਣਾ ਆਪਾਂ ਹੀ ਸਾਰੇ ਪਾਸੇ, ਉਸਦੇ ਤੁਦ ਬਿਨ ਦੂਜਾ ਨਾ ਹੀ ਕੋਈ। ਮੁਗਦੋਂਗੇ ਮੂਰਖਾਂ ਦੇ ਹਿਰਦੇ ਵਿੱਚ ਪ੍ਰਕਾਸ਼ ਦਾ ਕਿੱਦਾਂ, ਇੱਕ ਮਾਇਆ ਕਰਕੇ ਈਸ਼ਵਰ, ਵਿਦਿਆ ਕਰਕੇ ਜੀਵ, ਪਰ ਅਸਲ ਵਿੱਚ ਤਾਂ ਵੇਖੋ ਨਾ ਕੋਈ ਜੀਵ ਹੈ ਨਾ ਕੋਈ ਈਸ਼ ਹੈ, ਅਤੇ ਗਿਆਨ ਦੀ ਦ੍ਰਿਸ਼ਟੀ ਨਾਲ ਵੇਖੀ ਤਾਂ ਬ੍ਰਹਮ ਹੀ ਬ੍ਰਹਮ ਹੈ। ਜਿਵੇਂ ਸਾਡੇ ਵੇਖਣ ਕਰਕੇ ਅਸੀਂ ਕੀ ਵੇਖਦੇ ਹਾਂ, ਇੱਕ ਪਾਸੇ ਨਾਲਾ, ਇੱਕ ਪਾਸੇ ਨਦੀ, ਇੱਕ ਪਾਸੇ ਸਮੁੰਦਰ, ਤਿੰਨ ਚੀਜ਼ਾਂ ਵੇਖਦੇ ਹਾਂ, ਪਰ ਉਹ ਨਾਲਾ ਵਿੱਚ ਵੀ ਪਾਣੀ ਹੈ, ਨਦੀ ਵਿੱਚ ਵੀ ਪਾਣੀ ਹੈ, ਸਮੁੰਦਰ ਵਿੱਚ ਵੀ ਪਾਣੀ ਹੈ, ਅਤੇ ਹੈ ਵੀ ਇਕੱਲਾ ਪਾਣੀ ਹੈ। ਉਹ ਇੱਕ ਆਕਾਰਾਂ ਕਰਕੇ, ਨਾਲੇ ਦਾ ਆਕਾਰ ਛੋਟਾ, ਨਦੀ ਦਾ ਆਕਾਰ ਥੋੜ੍ਹਾ ਵੱਡਾ, ਨਾਲਾ ਜੀਵ ਹੈ, ਨਦੀ ਈਸ਼ਵਰ ਹੈ, ਸਮੁੰਦਰ ਬ੍ਰਹਮ ਹੈ, ਐਵੇਂ ਤਿੰਨ ਭੇਦ ਨਜ਼ਰ ਆਉਂਦੇ ਆ। ਅਸਲ ਵਿੱਚ ਤਿੰਨਾਂ 'ਚ ਪਾਣੀ ਹੈ, ਜੇ ਪਾਣੀ ਨੂੰ ਦੇਖਿਆ ਜਾਏ ਤਾਂ ਕੀ ਦੇਖੇ ਵੀ ਸਮੁੰਦਰ ਹੀ ਸਮੁੰਦਰ ਚਾਰੇ ਪਾਸੇ। ਇਸੇ ਤਰ੍ਹਾਂ ਜੀਵ ਵਿੱਚ ਜੀਵ ਨਾਲੇ ਦੀ ਨਾਈ ਆਤਮਾ ਵਿੱਚ ਪਾਣੀ ਹੈ, ਈਸ਼ਵਰ ਨਦੀ ਦੀ ਨਿਆਈ। ਅਤੇ ਪਰ ਜਿਹੜਾ ਈਸ਼ਵਰ ਵਿੱਚ ਵੀ ਜੋ ਜਲ ਰੂਪ ਬ੍ਰਹਮ ਹੀ ਹੈ, ਸ਼ੁੱਧ ਬ੍ਰਹਮ, ਅਤੇ ਸਮੁੰਦਰ ਵਿੱਚ ਸਮੁੰਦਰ ਜੋ ਬ੍ਰਹਮ ਦੀ ਨਿਆਈ ਹੈ, ਅਤੇ ਉਸ ਵਿੱਚ ਵੀ ਜਾਲ ਹੀ ਹੈ ਬ੍ਰਹਮ ਦੀ ਨਿਆਈ। ਉਹਦਾ ਜਾਲ ਆ ਜਦੋਂ ਬ੍ਰਹਮ ਵੇਖਿਆ ਜਾਵੇ ਤਾਂ ਸਾਰੇ ਬੰਨੇ ਕੀ ਹੈ, ਨਾ ਜੀਵ ਹੈ ਨਾ ਈਸ਼ਵਰ ਆ, ਅਤੇ ਨਾ ਕੋਈ ਬ੍ਰਹਮ ਹੀ ਵੱਖਰਾ, ਇੱਕੋ ਹੀ ਇੱਕ ਹੈ ਬਸ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਨਿਗਾਹ ਵਿੱਚੋਂ ਨਾਲਾ ਕੱਢ ਦਿਉ, ਨਦੀ ਕੱਢ ਦਿਉ, ਸਮੁੰਦਰ ਕੱਢ ਦਿਉ, ਤਾਂ ਰਹਿ ਗਿਆ ਕਿ ਮਗਰ ਪਾਣੀ, ਸਾਰੇ ਥਾਂ ਪਾਣੀ ਪਾਣੀ ਹੈ। ਬੂੰਦ 'ਚ ਵੀ ਪਾਣੀ ਆ, ਸਮੁੰਦਰ 'ਚ ਵੀ ਪਾਣੀ ਆ, ਵੇਖਣ ਦੇਖਣ 'ਚ ਛੋਟੇ ਛੋਟੇ ਆ, ਪਰ ਬੂੰਦ ਜਦੋਂ ਸਮੁੰਦਰ 'ਚ ਮਿਲਦੀ ਤਾਂ ਇੱਕ ਰੂਪ ਲਹੋ ਜਾਂਦੀ ਹੈ। ਪਰ ਅਸੀਂ ਮੂਰਖ ਬੂੰਦ ਨੂੰ ਵੱਖਰਾ ਅਤੇ ਸਮੁੰਦਰ ਨੂੰ ਵੱਖਰਾ ਹੀ ਸਮਝਦੇ ਹਾਂ। ਅਤੇ ਜੇ ਬ੍ਰਹਮ ਗਿਆਨੀ ਤਾਂ ਇਹ ਕਹੂਗਾ ਵੀ ਇਹ ਬੂੰਦ ਨਹੀਂ, ਇਹ ਸਮੁੰਦਰ ਹੀ ਆ, ਕਿਉਂਕਿ ਉਹਨਾਂ ਨੇ ਇਸ ਤਰੀਕੇ ਨਾਲ ਵੇਖਣਾ ਵੀ ਪਾਣੀ ਹੈ ਦੋਨਾਂ ਵਿੱਚ, ਅੰਸ ਦੇ ਉਹੀ ਆ, ਅੰਸ ਦੇ ਅੰਸ 'ਚ ਫਰਕ ਕੋਈ ਨਹੀਂ ਹੁੰਦਾ। ਸੋ ਮਾਇਆ ਦੀ ਉਪਾਧੀ ਕਰਕੇ ਈਸ਼ਵਰ ਭਾਸ ਰਿਹਾ, ਵਿੱਦਿਆ ਦੀ ਉਪਾਧੀ ਕਰਕੇ ਜੀਵ ਭਾਸ ਰਿਹਾ, ਐਸਾ ਜਿਹੜਾ ਖਿਆਲ ਆ ਉਹ ਮੂਰਖਾਂ ਦੇ ਹਿਰਦੇ ਵਿੱਚ ਗਿਆਨ ਪ੍ਰਕਾਸ਼ ਐਸਾ ਖਿਆਲ ਹੋ ਰਿਹਾ। ਬ੍ਰਹਮ ਗਿਆਨ ਦੀ ਦ੍ਰਿਸ਼ਟੀ ਵਿੱਚ ਪਰਮਾਤਮਾ ਪਰਮਾਤਮਾ। ਸੋ ਇੱਥੇ ਆਪਾਂ ਜਿਹੜੀ ਸਮਾਪਤੀ ਕਰੀਏ, ਬਾਕੀ ਕੱਲ੍ਹ ਪੜ੍ਹ ਲਵਾਂਗੇ, ਹੁਣ ਇੱਥੇ ਸਮਾਪਤੀ ਹੈ। ਮਾਇਆ ਵਿੱਦਿਆ ਮਿਲ ਮਿਲ ਪਾਸੇ, ਮੁਗਦੋਂ ਕੇ ਔਰ ਮਾਹੇ ਪ੍ਰਕਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।